کی فتح ہے بگھن بناسن سوئے شری نانک پرشوتم پرم پراور ناتھ یگل چرن مم بندنا سر پر تر کر ماتھ موک اچر شاستر کھٹ پنگ گرن چڑھ جائے اندھ لکھے بدرو سنے جو کال کرپا کرائے کہاں بت پرب تچھ ہماری برن سکے مہما جو تہاری ہم نہ سکت کر صفت تمہاری آپ لے ہو تم کتھا سدھاری
ستنام سری واہے گرو صاحب جیو چاو پائی سنو کتھا پن فیرو نندن مارگ چلتیو کلخ نکندن سنو کتھا پن فیرو نندن
واہے گرو جی کا خالسا واہے گرو جی کی فتح گرو روپ گرو خالسا ساتھ سنگت جی آپ وڈپاگی ہو جو سندھیا سمے دے دیوانہ دیاں حاضریاں بھر رہے ہو آپ امرتمئی دساں پاتشاہیاں دے اتہاس دی کتھا سروان کر رہے ہو گردیو پاتشاہ جی کرپا کردے ہن بانی دے وچ سب تے اوتم ہر کی کتھا نام سنت درد دکھ لتھا ساریا تو اتم ہے پرماتما دی گل کتھا پرماتما دی کتھا تو بھاو پرماتما دی گرو دی گل سننی گلاں اسی سنسار دے وچ ہور وی سننے ہاں پر گرودیو پاتشاہ کہندے نے سریشٹ گل ہے سب تو مہان ہے اپنے گرو دی اپنے عشت دی گل سننی اپنے اوتار پیغمبر دی کتھا سننی او دے کوتک سننے کارن کی ہے سنن دا کارن اتنا ہی ہے کہ کتھا سن دے ساڈے اندرو گرو دے پرتی پریم جاگ پوے بھاونا بن جاوے تے ساڈا گرو دے اتے پورن بھروسہ بن جاوے گرودیو پاتشاہ ਇਹ ਕਥਾ ਇਸ ਲਈ ਹੀ ਦੱਸਦੇ ਹਨ ਕਿ ਅੰਦਰ ਭਾਵਨਾ ਦਾ ਜਨਮ ਹੋ ਜਾਵੇ ਤੇ ਮਨੁੱਖ ਦਾ ਜੀਵ ਦਾ ਆਪਣੇ ਗੁਰੂ ਦੇ ਨਾਲ ਇਸ਼ਟ ਦੇ ਉਪਦੇਸ਼ ਦੇ ਨਾਲ ਪਿਆਰ ਪੈ ਜਾਵੇ ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿਸ ਢੰਗ ਦੇ ਨਾਲ ਸਮਝ ਤਬਰੇਜ਼ ਨੇ ਆਪਣੇ ਸ਼ਿਸ਼ ਮੌਲਾਨੇ ਨੂੰ ਉਪਦੇਸ਼ ਕੀਤਾ ਉਪਦੇਸ਼ ਕਰਨ ਤੋਂ ਬਾਅਦ ਸਮਝ ਤਬਰੇਜ ਚਲਾ ਗਿਆ ਉਹਨਾਂ ਕੈਦੀਆਂ ਦੇ ਕੋਲ ਜਿਨ੍ਹਾਂ ਕੈਦੀਆਂ ਨੂੰ ਬਾਦਸ਼ਾਹ ਨੇ ਕੈਦ ਕੀਤਾ ਹੋਇਆ ਸੀ ਕਹਿੰਦੇ ਨੇ ਜਾਂ ਤੇ ਮੇਰੇ ਪੁੱਤਰ ਨੂੰ ਜੀਵਤ ਕਰੋ ਜਾਂ ਫਿਰ ਹਜ਼ਰਤ ਈਸਾ ਨੂੰ ਝੂਠ ਕਹਿ ਦਵੋ ਕਿ ਉਹ ਮੁਰਦੇ ਜਿੰਦਾ ਕਰਦਾ ਸੀ ਇੱਕ ਕੰਮ ਕਰੋ ਦੋਵਿਆਂ ਚੋਂ ਕੋਈ ਕੰਮ ਨਹੀਂ ਕਰ ਸਕਦਾ ਕਿਸੇ ਚ ਇਤਨੀ ਸਮਰੱਥਾ ਨਹੀਂ ਨਾ ਤੇ ਉਹਦੇ ਪੁੱਤਰ ਨੂੰ ਜੀਵਿਤ ਕਰ ਦੇਣ ਤੇ ਨਾ ਹੀ ਕਿਸੇ ਚ ਇਹ ਸਮਰੱਥਾ ਹੈ ਕਿ ਝੂਠ ਬੋਲ ਕੇ ਤੇ ਦਰੋਗ ਦੇ ਦੋਜਕ ਦੇ ਅਸੀਂ ਭਾਗੀ ਬਣ ਜਾਈਏ ਇਸ ਕਰਕੇ ਬੜੇ ਦੁਖੀ ਬੈਠੇ ਸਨ ਉੱਥੇ ਸਮਝ ਤਬਰੇ ਚਲਾ ਗਿਆ ਉਸਨੇ ਕਿਹਾ ਕਿ ਮੈਂ ਤੁਹਾਡੇ ਦੁੱਖ ਦਾ ਕਾਰਨ ਕੀ ਹੈ ਉਹਨਾਂ ਨੇ ਆਪਣੇ ਦੁੱਖ ਦਾ ਕਾਰਨ ਦੱਸ ਦਿੱਤਾ ਬਾਦਸ਼ਾਹ ਦਾ ਪੁੱਤਰ ਮਰ ਗਿਆ ਉਹ ਕਹਿੰਦਾ ਜੀਵਿਤ ਕਰੋ ਨਹੀਂ ਤੇ ਕੁਰਾਨ ਨੂੰ ਬਾਈਬਲ ਨੂੰ ਅੰਜੀਲ ਨੂੰ ਕਿਤਾਬਾਂ ਉਹਨੂੰ ਝੂਠ ਕਹੋ ਮੁਸਲਮਾਨ ਧਰਮ ਦੇ ਵਿੱਚ ਇਹ ਜੋ ਧਰਮ ਹਨ ਆਪਣੇ ਚਾਰ ਕਿਤਾਬ ਜਿਵੇਂ ਚਾਰ ਵੇਦ ਨੇ ਇਹ ਚਾਰ ਕਿਤਾਬਾਂ ਮੰਨਦੇ ਹਨ, ਤੌਰੇਤ, ਜ਼ਬੂਰ, ਅੰਜੀਲ ਅਤੇ ਕੁਰਾਨ। ਇਹਨਾਂ ਦੀਆਂ ਚਾਰ ਕਿਤਾਬਾਂ। ਸਾਡਾ ਅੰਮ੍ਰਿਤ ਵੇਲਾ ਹੈ, ਸੰਧਿਆ ਵੇਲਾ ਹੈ, ਇਹਨਾਂ ਦੀਆਂ ਪੰਜ ਨਿਵਾਜ਼ਾਂ ਨੇ, ਫਜ਼ਰ ਦੀ ਨਿਮਾਜ਼, ਅਸਰ ਦੀ ਨਿਮਾਜ਼, ਜ਼ੋਹਰ ਦੀ ਨਿਮਾਜ਼, ਮਗਰਬ ਦੀ ਨਿਮਾਜ਼ ਤੇ ਈਸਾ ਦੀ ਨਿਮਾਜ਼। ਇਹਨਾਂ ਦਾ ਇੱਕ ਰਮਜ਼ਾਨ ਦਾ ਮਹੀਨਾ ਹੁੰਦਾ ਹੈ, ਉਦੋਂ ਇਹ ਵਰਤ ਰੱਖਦੇ ਹਨ ਹਿੰਦੂਆਂ ਦੇ ਵਾਂਗ। ਇਹ ਇਹਨਾਂ ਦੀ ਸ਼ਰ੍ਹਾ ਹੈ, ਸ਼ਰ੍ਹਾ। ਜਿਵੇਂ ਸਾਡੀਆਂ ਕੁਛ ਰਹਿਤਾਂ ਹਨ, ਕੁਛ ਬੱਜਰ ਕੁਰਹਿਤਾਂ ਹਨ, ਇਹਨਾਂ ਦੀ ਆਪਣੇ ਢੰਗ ਦੀ ਸ਼ਰ੍ਹਾ ਹੈ। ਉਹ ਕਹਿੰਦਾ, ਸ਼ਰ੍ਹਾ ਦੇ ਵਿੱਚ ਤੁਹਾਡੇ ਕਾਨੂੰਨ 'ਚ ਲਿਖਿਆ ਹੈ, ਹਜ਼ਰਤ ਈਸਾ ਨੇ ਮੁਰਦੇ ਜੀਵਿਤ ਕੀਤੇ, ਮੇਰੇ ਪੁੱਤਰ ਨੂੰ ਵੀ ਜੀਵਿਤ ਕਰੋ। ਨਹੀਂ ਤੇ ਕਹਿ ਦਵੋ ਕਿ ਹਜ਼ਰਤ ਈਸਾ ਝੂਠ ਕਹਿੰਦਾ ਸੀ। ਹੁਣ ਦੋਵੇਂ ਕੰਮ ਕੋਈ ਨਹੀਂ ਕਰ ਸਕਦਾ, ਡਰ ਜਾਂਦੇ ਨੇ। ਸਮਸ ਤਬਰੇਜ ਕਹਿੰਦਾ ਹੈ, ਮੈਂ ਤੁਹਾਡੀ ਬੰਦ ਖਲਾਸੀ ਕਰਾ ਸਕਦਾ, ਲੇਕਿਨ ਇੱਕ ਕੰਮ ਹੋਏਗਾ। ਕਹਿੰਦੇ ਨੇ, ਕੀ ਹੋਏਗਾ? ਤੁਸੀਂ ਸਾਰੇ ਹੀ ਮੈਨੂੰ ਫੜ ਕੇ ਬੜਾ ਦੁੱਖ ਦਵੋਗੇ। ਹੁਣ ਸਮਸ ਤਬਰੇਜ ਨੇ ਗੱਲ ਕਹੀ, ਸਾਰੇ ਕਹਿੰਦੇ ਨੇ, ਸਮਸ ਤਬਰੇਜ, ਤੂੰ ਸਾਡੀ ਬੰਦ ਖਲਾਸੀ ਕਰਾਏਗਾ, ਅਸੀਂ ਤੇਰੇ ਪੈਰਾਂ ਤੇ ਡਿੱਗ ਪਵਾਂਗੇ, ਅਸੀਂ ਕਿਉਂ ਤੈਨੂੰ ਮਾਰਾਂਗੇ? ਅਸੀਂ ਤੇ ਤੇਰੇ ਮੁਰੀਦ ਬਣ ਜਾਵਾਂਗੇ, ਤੂੰ ਸਾਡਾ ਮੁਰਸ਼ਿਦ ਬਣ ਜਾਏਗਾ। ਉਹ ਕਹਿਣ ਲੱਗਾ, ਜੋ ਹੋਣਾ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ, ਹੋਣ ਹਾਰ ਸੋ ਹੋਈ ਹੈ ਮਾਈ, ਜੋ ਹੋਣ ਹਾਰ ਹੁੰਦਾ ਹੈ ਉਹ ਹੋ ਜਾਂਦਾ ਹੈ, ਜੋ ਹੋਣਾ ਹੈ ਉਹ ਹੋ ਕੇ ਰਹੇਗਾ, ਜੋ ਨਹੀਂ ਹੋਣਾ ਉਹ ਕਦੇ ਨਹੀਂ ਹੁੰਦਾ। ਇਸ ਜਗਤ ਦੇ ਵਿੱਚ ਐਸਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਨਹੀਂ ਸੀ ਹੋਣਾ ਤੇ ਹੋ ਗਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਈ, ਚਿੰਤਾ ਤਾਂ ਕਰ ਜੇ ਜੋ ਨਹੀਂ ਹੋਣੀ ਸੀ ਉਹ ਹੋ ਗਈ ਹੈ। ਜਗਤ ਦੇ ਵਿੱਚ ਕਿਹੜਾ ਕੰਮ ਹੈ ਜਿਹੜਾ ਨਹੀਂ ਸੀ ਹੋਣਾ? ਪਰਮਾਤਮਾ ਨਾ ਕਰੇ ਕਿਸੇ ਦੇ ਘਰੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਪੁੱਤਰ ਜਵਾਨ ਚਲੇ ਗਏ, ਕਿਸੇ ਦਾ ਜਵਾਨ ਸਪੁੱਤਰ, ਪਰਮਾਤਮਾ ਪ੍ਰਭੂ ਨਾ ਕਰੇ ਚਲਾ ਜਾਵੇ। ਮਨੁੱਖ ਕਹਿ ਦਿੰਦਾ ਅਨਹੋਣੀ ਹੋ ਗਈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਹੋਣੀ ਹੋਈ ਹੈ, ਅਨਹੋਣੀ ਨਹੀਂ ਹੋਈ, ਜਾਣਾ ਸੀ। ਬਾਰ ਬਾਰ ਤਾਂ ਉਪਦੇਸ਼ ਕਰਨੇ ਨੇ, ਜਾਣਾ ਹੈ, ਜਾਣਾ ਹੈ। ਕਦੋਂ ਜਾਣਾ ਹੈ? ਹਰੀ ਨਾਹੀ ਰੇ ਡੱਡਰੀ ਪੱਕੀ ਵੱਢਣ ਹਾਰ, ਭਾਵੇਂ ਹਰੀ ਵੱਢ ਲਏ, ਭਾਵੇਂ ਡੱਡਰੀ ਵੱਢ ਲਵੇ, ਤੇ ਭਾਵੇਂ ਪੱਕੀ ਫਸਲ ਵੱਢ ਲਵੇ, ਭਾਵੇਂ ਬਚਨ ਬਚਪਨ 'ਚ ਲੈ ਜਾਵੇ, ਭਾਵੇਂ ਜਵਾਨੀ 'ਚ ਲੈ ਜਾਵੇ, ਭਾਵੇਂ ਬੁਢਾਪੇ 'ਚ ਲੈ ਜਾਵੇ, ਉਹਦੀ ਫਸਲ ਹੈ, ਉਹ ਆਪੇ ਵੱਢ ਲਵੇ। ਹਰੀ ਨਾਹੀ ਰੇ ਡੱਡਰੀ ਪੱਕੀ ਵੱਢਣ ਹਾਰ, ਭਾਵੇਂ ਪੱਕੀ ਵੱਢ ਲਵੇ, ਡੱਡਰੀ ਵੱਢ ਲਵੇ, ਅੱਧ ਕੱਚੀ ਪੱਕੀ ਵੱਢ ਲਵੇ, ਤੇ ਭਾਵੇਂ ਬਿਲਕੁਲ ਕੱਚੀ ਵੱਢ ਲਵੇ, ਹੋਣੀ ਕੀ ਹੈ? ਫਿਰ ਬਿਜ਼ਨਸ ਬੜਾ ਸੋਹਣਾ ਚੱਲ ਰਿਹਾ ਸੀ, ਨੁਕਸਾਨ ਹੋ ਗਿਆ, ਅਨਹੋਣੀ ਹੋ ਗਈ। ਗੁਰਦੇਵ ਕਹਿੰਦੇ ਨੇ, ਨਫੇ ਦੇ ਨਾਲ ਨੁਕਸਾਨ ਜੁੜਿਆ, ਤੈਨੂੰ ਸਮਝ ਨਹੀਂ ਆਈ ਤੇ ਅਸੀਂ ਕੀ ਕਰੀਏ? ਬੜਾ ਜੀਵਨ ਚੰਗਾ ਚੱਲ ਰਿਹਾ ਸੀ, ਸੁੱਖ ਦਾ ਦੁੱਖ ਆ ਗਿਆ, ਬੰਦਾ ਕਹਿੰਦਾ ਅਨਹੋਣੀ ਹੋ ਗਈ। ਗੁਰਦੇਵ ਕਹਿੰਦੇ ਨੇ, ਅਸੀਂ ਤੇ ਬਾਰ ਬਾਰ ਕਹਿ ਰਹੇ ਹਾਂ, ਦੁੱਖ ਹੈ, ਦੁੱਖ ਹੈ, ਦੁੱਖ ਹੈ, ਤੇਰੀ ਅਕਲ 'ਚ ਹੀ ਗੱਲ ਨਹੀਂ ਵੜੀ, ਤੇ ਫਿਰ ਸਾਨੂੰ ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਤੇ ਦੱਸ ਹੀ ਸਕਦੇ ਹਾਂ ਨਾ। ਹੁਣ ਬੰਦਾ ਕਹਿ ਦਿੰਦਾ ਅਨਹੋਣੀ ਹੋ ਗਈ, ਦੁੱਖ ਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਅਨਹੋਣੀ ਇੱਥੇ ਕੁਛ ਨਹੀਂ ਹੁੰਦੀ, ਜਿਹਦੇ ਕੋਲ ਸੁੱਖ ਹੈ ਉਹ ਦੁਖੀ ਵੀ ਹੋਏਗਾ, ਜੋ ਹੱਸ ਰਿਹਾ ਹੈ ਉਹ ਰੋਏਗਾ ਵੀ, ਜੋ ਨਫੇ 'ਚ ਹੈ ਉਹ ਨੁਕਸਾਨ 'ਚ ਵੀ ਜਾਏਗਾ, ਜੋ ਜੀ ਰਿਹਾ ਉਹ ਕੱਲ ਮਰੇਗਾ ਵੀ। ਅਨਹੋਣੀ ਕਾਹਦੀ? ਅਨਹੋਣੀ ਕੁਛ ਵੀ ਨਹੀਂ, ਸਾਡੀ ਅਗਿਆਨਤਾ ਅਨਹੋਣੀ ਨੂੰ ਪ੍ਰਗਟ ਕਰਦੀ ਹੈ। ਹੋਣ ਹਾਰ ਸੋ ਹੋਈ ਹੈ ਮਾਈ, ਤੇ ਜੋ ਸੰਤ ਹੁੰਦਾ ਹੈ ਉਹਦੀ ਦ੍ਰਿਸ਼ਟੀ ਥੋੜੀ ਅੱਗੇ ਚਲੀ ਜਾਂਦੀ ਹੈ, ਥੋੜੀ ਪਿੱਛੇ ਚਲੀ ਜਾਂਦੀ ਹੈ। ਕਿਤਨੇ ਕੁ ਪਿੱਛੇ ਚਲੀ ਜਾਂਦੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ ਇਤਨੀ ਪਿੱਛੇ ਚਲੀ ਗਈ, ਉਹ ਕਹਿੰਦੇ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਨੇ, ਕਈ ਜਨਮ ਸਾਡੇ ਪੱਥਰਾਂ ਦੇ ਬੀਤ ਗਏ। ਪੱਥਰ ਵੀ ਜਿਉਣ ਹੈ, ਪੱਥਰ ਬਣਦਾ ਹੈ, ਵੱਧਦਾ ਹੈ, ਫਿਰ ਮਿਟਦਾ ਹੈ, ਪੱਥਰ ਵੀ ਇੱਕ ਜਿਉਣ ਹੈ। ਇਹ ਰੁੱਖ ਜਿਹੜੇ ਅਸੀਂ ਦੇਖ ਰਹੇ ਹਾਂ ਨਾ, ਰੁੱਖ ਇਹ ਵੀ ਇੱਕ ਜਿਉਣ ਹੈ। ਸਾਇੰਸ ਨੇ ਵੀ ਸਿੱਧ ਕਰ ਦਿੱਤਾ ਹੈ, ਤੁਸੀਂ ਕਿਸੇ ਰੁੱਖ ਦੇ ਕੋਲ ਜਾਓਗੇ ਤੇ ਪ੍ਰਕਿਰਤੀ ਤੁਹਾਡੀ ਵਾਈਬ੍ਰੇਸ਼ਨ ਨੂੰ ਐਕਸੈਪਟ ਕਰਦੀ ਹੈ। ਬਹੁਤ ਖੁਸ਼ ਦਿਲ ਜਿਹਦੀ ਸੁਰਤ ਜੁੜੀ ਹੈ ਪਰਮਾਤਮਾ ਨਾਲ, ਕਿਸੇ ਸੁੱਕੇ ਰੁੱਖ ਦੇ ਥੱਲੇ ਵੀ ਜਾ ਕੇ ਬਹਿ ਜਾਵੇ ਸੰਤ, ਹੌਲੀ ਹੌਲੀ ਰੁੱਖ ਹਰਾ ਹੋਣਾ ਸ਼ੁਰੂ ਹੋ ਜਾਏਗਾ। ਇੱਕ ਦੁਖੀ ਆਤਮਾ ਜਿਹਦੀ ਜ਼ਿੰਦਗੀ ਵਿੱਚ ਸਿਵਾਏ ਉਦਾਸੀ, ਦੁੱਖ, ਚਿੰਤਾ, ਫਿਕਰ ਤੋਂ ਕੁਛ ਨਹੀਂ, ਇੱਕ ਹਰਿਆ ਭਰਿਆ ਰੁੱਖ ਵੀ ਅਗਰ ਉਹ ਰੋਜ਼ ਨੇੜੇ ਨੇੜੇ ਜਾਏ ਉਹਦੇ, ਤੇ ਉਹ ਝੜਨਾ ਸ਼ੁਰੂ ਹੋ ਜਾਏਗਾ, ਫਿੱਕਾ ਹੋਣਾ ਸ਼ੁਰੂ ਹੋ ਜਾਏਗਾ। ਅਗਰ ਕੋਈ ਸੰਗੀਤ ਧੁੰਨ ਦੇ ਨਾਲ ਕਰੇ, ਜੁੜ ਕੇ ਕਰੇ, ਕਹਿੰਦੇ ਨੇ ਜਿਹੜੀ ਬਨਸਪਤੀ ਹੈ ਸੰਗੀਤ ਦੇ ਪ੍ਰਭਾਵ ਨੂੰ ਕਬੂਲ ਕਰਦੀ ਹੈ। ਮਰਦਾਨਾ ਕਹਿੰਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਕਹਿੰਦੇ ਹੋ ਮਰਦਾਨਿਆ ਰਬਾਬ ਵਜਾ, ਰਬਾਬ ਵਜਾ, ਕੋਈ ਸੁਣਦਾ ਤੇ ਹੈ ਹੀ ਨਹੀਂ। ਅਸੀਂ ਕੁਛ ਬੋਲ ਰਹੇ ਹਾਂ, ਸਾਡੇ ਮਨ ਦੀ ਇੱਛਾ ਹੈ ਕੋਈ ਸੁਣੇ। ਜਦੋਂ ਤੱਕ ਕੋਈ ਸੁਣ ਨਹੀਂ ਰਿਹਾ, ਸਾਡੇ ਬੋਲਣ ਦੇ ਵਿੱਚ ਆਨੰਦ ਨਹੀਂ ਰਹੇਗਾ। ਮਰਦਾਨੇ ਦੀ ਵੀ ਇਹ ਬਿਰਤੀ ਸੀ। ਮਰਦਾਨਾ ਜੀ ਕਹਿੰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਕੋਈ ਸੁਣ ਤੇ ਰਿਹਾ ਹੀ ਨਹੀਂ, ਤੁਸੀਂ ਕਹਿੰਦੇ ਰਬਾਬ ਵਜਾ, ਰਬਾਬ ਵਜਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਰਦਾਨਿਆ, ਅੱਜ ਜਦੋਂ ਫਿਰ ਤੂੰ ਕੀਰਤਨ ਕਰੇਗਾ, ਆਪਣੇ ਨੇਤਰ ਬੰਦ ਕਰੀ, ਧਿਆਨ ਜੋੜੀ, ਤੇ ਤੈਨੂੰ ਕੁਛ ਵਿਖੇਗਾ, ਪਤਾ ਲੱਗ ਜਾਏਗਾ ਕੌਣ ਕੌਣ ਸੁਣ ਰਿਹਾ। ਕਹਿੰਦੇ ਨੇ ਮਰਦਾਨੇ ਨੇ ਫਿਰ ਜਦੋਂ ਕੀਰਤਨ ਸ਼ੁਰੂ ਕੀਤਾ, ਕੁਛ ਸਮੇਂ ਨੇਤਰ ਬੰਦ ਰੱਖ ਕੇ ਸੁਰਤ ਜੁੜੀ, ਤੇ ਜਦੋਂ ਖੋਲਿਆ ਨੇਤਰ ਤੇ ਦੇਖਿਆ ਉਹਨੇ ਸਾਰੇ ਦੀ ਸਾਰੀ ਬਨਸਪਤੀ ਝੂਮ ਰਹੀ ਸੀ, ਰੁੱਖ ਬੂਟੇ ਜਿਤਨਾ ਵੀ ਸੀ, ਪਸ਼ੂ ਪੰਛੀ ਸਾਰੇ ਆਨੰਦ ਦੇ ਵਿੱਚ ਮਗਨ ਹੋਏ ਪਏ ਸਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੇ ਵਿੱਚ। ਇਤਨਾ ਵੱਡਾ ਸੂਰਜ ਪ੍ਰਕਾਸ਼ ਤੇ ਹੋਏਗਾ ਹੀ, ਇੱਕ ਸੂਰਜ ਚੜ੍ਹੇ ਕੋਈ ਕਵੇ ਪ੍ਰਕਾਸ਼ ਨਹੀਂ ਲੈਣਾ, ਪ੍ਰਕਾਸ਼ ਨਹੀਂ ਲੈਣਾ, ਆਪਣੇ ਘਰ ਨੂੰ ਬੰਦ ਕਰ ਲੈਣਾ, ਮੈਂ ਤੇਰੇ ਚਾਨਣ ਨੂੰ ਨਹੀਂ ਅੰਦਰ ਆਉਣ ਦੇਵਾਂਗਾ ਆਪਣੇ ਘਰ ਦੇ। ਘਰ ਦੇ ਕਿਸੇ ਨਾ ਕਿਸੇ ਕੋਨੇ ਚੋਂ ਸੂਰਜ ਦੀਆਂ ਕੋਈ ਨਾ ਕੋਈ ਕਿਰਨਾਂ ਹਿਰਦੇ ਦੇ ਵਿੱਚ ਚੱਲੀਆਂ ਹੀ ਜਾਣਗੀਆਂ। ਭਾਵੇਂ ਲੱਖ ਬੰਦਾ ਔਗੁਣਿਆਰਾ ਹੋਵੇ, ਧਿਆਨ ਦੇ ਨਾਲ ਨਜ਼ਰ ਮਾਰਨਾ, ਹਰ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਕਿਰਨ ਲੱਭ ਜਾਏਗੀ, ਕੋਈ ਨਾ ਕੋਈ ਗੁਣ ਲੱਭ ਜਾਏਗਾ। ਪਰ ਸਾਡੀ ਨਜ਼ਰ ਗੁਣ ਨਹੀਂ ਦੇਖਦੀ, ਕਿਰਨ ਨਹੀਂ ਦੇਖਦੀ, ਹਨੇਰਾ ਵੇਖਦੀ ਹੈ। ਲੱਖ ਚੰਗੇ ਗੁਣ ਹੋਣਗੇ, ਅਸੀਂ ਨਹੀਂ ਦੇਖਾਂਗੇ, ਇੱਕ ਔਗੁਣ ਹੋ ਗਿਆ, ਅਸੀਂ ਪਾਣੀ ਫੇਰ ਦੇਵਾਂਗੇ ਉਹਦੇ ਗੁਣਾਂ ਦੇ ਉੱਤੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਅਸੀਂ ਸੁਣ ਰਹੇ ਹਾਂ। ਇਸ ਪਵਿੱਤਰ ਇਤਿਹਾਸ ਦੇ ਵਿੱਚ ਉਹ ਗੱਲ ਚੱਲ ਰਹੀ ਸੀ ਕਿ ਸੰਤ ਦੀ ਦ੍ਰਿਸ਼ਟੀ ਬੜੀ ਅੱਗੇ ਜਾ ਸਕਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਬੜੀ ਪਿੱਛੇ ਗਈ। ਉਹ ਕਹਿੰਦੇ ਨੇ ਕਈ ਜਨਮ ਭਈ ਕੀਟ ਪਤੰਗਾ, ਕੀਟ ਕਹਿੰਦੇ ਨੇ ਕੀੜੇ ਨੂੰ, ਪਤੰਗਾ ਕਹਿੰਦੇ ਨੇ ਕੀੜੇ ਨੂੰ, ਕਹਿੰਦੇ ਨੇ ਅਸੀਂ ਕੀੜੇ ਦੀ ਜੂਨ ਦੇ ਵਿੱਚ ਵੀ ਰਹੇ। ਕਈ ਜਨਮ ਗੱਜ ਮੀਨ, ਗੱਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਹਾਥੀ ਅਤੇ ਮੱਛੀ ਦੀ ਜੂਨ ਦੇ ਵਿੱਚ ਵੀ ਰਹੇ। ਮਨੁੱਖੀ ਜੂਨ ਮਿਲਣੀ ਹੈ, ਕਿਹੜੀ ਜੂਨ ਤੋਂ ਬਾਅਦ ਮਿਲਣੀ ਹੈ ਇਹ ਕੁਛ ਪਤਾ ਨਹੀਂ। ਜਗਤ ਦੇ ਵਿੱਚ ਕੁਛ ਬੰਦੇ ਐਸੇ ਹੁੰਦੇ ਨੇ, ਉਹਨਾਂ ਦੇ ਨੇਤਰ ਵੀ ਥੱਲੇ ਹੁੰਦੇ ਨੇ, ਉਹਨਾਂ ਦੀ ਜ਼ੁਬਾਨ ਵੀ ਚੁੱਪ ਹੁੰਦੀ ਹੈ, ਤੇ ਉਹਨਾਂ ਦੇ ਹੱਥ ਪੈਰ ਵੀ ਬਹੁਤੇ ਨਹੀਂ ਚੱਲਦੇ ਸ਼ਾਂਤ। ਜਗਤ ਦੇ ਵਿੱਚ ਕੁਛ ਐਸੇ ਇਨਸਾਨ ਹੁੰਦੇ ਨੇ, ਨਾ ਉਹਨਾਂ ਦੀਆਂ ਅੱਖਾਂ ਟਿਕ ਸਕਦੀਆਂ ਨੇ, ਨਾ ਉਹਨਾਂ ਦੇ ਹੱਥ ਪੈਰ ਟਿਕ ਸਕਦੇ ਨੇ, ਨਾ ਉਹਨਾਂ ਦੀ ਜ਼ੁਬਾਨ ਟਿਕ ਸਕਦੀ। ਮੱਛੀ ਨਹੀਂ ਟਿਕ ਸਕਦੀ, ਕਦੀ ਵੀ ਨਹੀਂ ਟਿਕ ਸਕਦੀ। ਪਿਛਲਾ ਜੀਵਨ, ਪਿਛਲਾ ਜਨਮ ਕਿਸੇ ਐਸੀ ਜੂਨ ਚੋਂ ਨਿਕਲ ਕੇ ਆਇਆ ਹੈ ਜਿਹੜੀ ਬੜੀ ਵਿਆਕੁਲ ਸੀ, ਜਿਹੜੀ ਬੜੀ ਵਿਆਕੁਲ ਸੀ, ਉਹ ਸਾਰੇ ਦੇ ਸਾਰੇ ਸੰਸਕਾਰ ਨਾਲ ਨੇ, ਹੁਣ ਨਹੀਂ ਟਿਕੇਗਾ ਇੱਥੇ ਮਨੁੱਖੀ ਜੂਨ ਚ। ਤੇ ਗਊ ਜਿਹੜੀ ਹੈ, ਗਊ ਤੇ ਬੜੀ ਸ਼ਾਂਤ ਹੈ, ਨਾ ਕਿਸੇ ਨੂੰ ਮਾਰਦੀ ਹੈ, ਨਾ ਕਿਸੇ ਨਾਲ ਕੋਈ ਵੈਰ, ਨਾ ਵਿਰੋਧ। ਤੇ ਜੇ ਗਊ ਦੇ ਵਿੱਚੋਂ ਪ੍ਰਭੂ ਕਿਰਪਾ ਹੋ ਗਈ, ਮਨੁੱਖੀ ਜੂਨ ਮਿਲ ਗਈ ਹੈ, ਬੰਦਾ ਬੜਾ ਸ਼ਾਂਤ ਹੋਏਗਾ, ਬਹੁਤਾ ਕਿਸੇ ਨਾਲ ਲੈਣ ਦੇਣ ਨਹੀਂ ਹੋਏਗਾ, ਆਪਣੀ ਮਸਤੀ ਚ ਮਗਨ ਹੋਏਗਾ। ਜਗਤ ਦੇ ਵਿੱਚ ਸਾਰੇ ਸੁਭਾਅ ਹਨ। ਅਗਰ ਸ਼ੇਰ ਦੀ ਜੂਨ ਚੋਂ ਕੋਈ ਆ ਗਿਆ ਹੈ, ਚਾਰ ਬੰਦਿਆਂ ਦੀ ਪ੍ਰਵਾਹ ਨਹੀਂ ਕਰੇਗਾ, ਚੀਰ ਕੇ ਰੱਖ ਦੇਗਾ, ਸ਼ੇਰ ਚੀਰ ਦਿੰਦਾ ਹੈ ਬੰਦੇ ਜਗਤ ਦੇ ਵਿੱਚ ਦੇਖੇ ਨੇ ਮੈਂ, ਇਹ ਕਿਉਂ ਹੁੰਦਾ ਹੈ? ਪੜੋ ਗੁਰਬਾਣੀ ਨੂੰ, ਕਰੋ ਜਪ, ਆਪੇ ਪਤਾ ਲੱਗ ਜਾਏਗਾ। ਜੋ ਜੋ ਪਿੱਛੇ ਸੰਸਕਾਰ ਨੇ ਉਹ ਨਾਲ ਚੱਲ ਰਹੇ ਨੇ, ਮਿਟੇ ਨਹੀਂ। ਜਿਹੜੀ ਜਿਹੜੀ ਜੂਨ ਚੋਂ ਅਸੀਂ ਲੰਘ ਕੇ ਆਉਂਦੇ ਹਾਂ ਉਹ ਨਾਲ ਚੱਲਦੀਆਂ। ਕੁਛ ਜੂਨਾਂ ਕਹਿੰਦੇ ਨੇ ਬੜੀ ਵਿਕਸਿਤ ਹੋ ਜਾਂਦੀਆਂ ਨੇ, ਜੋ ਗਊ ਜੂਨ ਹੈ ਬੜੀ ਵਿਕਸਿਤ ਹੈ। ਗਊ ਦੇ ਅੱਗੇ ਗਊ ਨੂੰ ਮਾਰੋ, ਪਾਣੀ ਨਿਕਲ ਜਾਂਦਾ ਅੱਖਾਂ ਚੋਂ ਗਊ ਦੀ, ਉਹਦੇ ਪ੍ਰਭਾਵ ਨੂੰ ਕਬੂਲ ਕਰਦੀ ਹੈ, ਦੂਸਰੀ ਗਊ ਦੇ ਦੁੱਖ ਨੂੰ ਕਬੂਲ ਕਰਦੀ ਹੈ ਗਊ। ਤੇ ਗੁਰਦੇਵ ਕਹਿੰਦੇ ਨੇ ਪਤਾ ਨੀ ਕਿਤਨੀ ਕੁ ਜੂਨਾਂ ਚੋਂ ਲੰਘ ਕੇ ਆਏ ਹਾਂ, ਪਤਾ ਨੀ ਅਸੀਂ ਕਿਹੜੀ ਜੂਨ ਚੋਂ ਲੰਘ ਕੇ ਆਏ ਹਾਂ। ਜਿਹੜਾ ਇਸ ਜਨਮ ਚ ਬੜਾ ਜਪ ਤਪ ਕਰ ਰਿਹਾ, ਹਰ ਟਾਈਮ ਪ੍ਰਭੂ ਦੇ ਨਾਲ ਜੁੜਿਆ ਹੈ, ਉਹ ਇਸ ਜਨਮ ਦੇ ਵਿੱਚ ਹੀ ਨਹੀਂ ਜੁੜਿਆ। ਕਬੀਰ ਕਹਿੰਦੇ ਨੇ ਪੁਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਕਬੀਰ ਕਹਿੰਦਾ ਇਸ ਜਨਮ ਦੇ ਵਿੱਚ ਤਪੱਸਿਆ ਨਹੀਂ ਕੀਤੀ ਪਰਮਾਤਮਾ, ਪੁਰਬਲੇ ਜਨਮ ਚ ਵੀ ਬੜਾ ਜਪ ਤਪ ਕੀਤਾ ਪਰ ਤੇਰੇ ਨਾਲ ਨਹੀਂ ਮਿਲ ਸਕਿਆ, ਅੰਦਰ ਵਾਸ਼ਨਾ ਰਹਿ ਗਈ, ਜਨਮ ਹੋ ਗਿਆ, ਅਬ ਤੋ ਮਿਟਿਆ ਨਾ ਜਾਈ। ਹੁਣ ਜਿਹੜੇ ਸੰਸਕਾਰ ਬਣ ਗਏ ਨੇ ਮਨ ਦੇ ਉੱਤੇ, ਉਹਨਾਂ ਨੂੰ ਕਿਵੇਂ ਪੋਚਾ ਫੇਰਾ? ਨਹੀਂ ਪੋਚਾ ਫਿਰਦਾ, ਬਾਰ ਬਾਰ ਮਨ ਮੇਰਾ ਨਾਮ ਚ ਜਾਂਦਾ ਹੈ, ਬਾਰ ਬਾਰ ਤੇਰੇ ਚਰਨਾਂ ਚ ਜਾਂਦਾ ਹੈ। ਮਨੁੱਖੀ ਮਨ ਦਾ ਸੁਭਾਅ ਹੈ, ਸਾਡੇ ਮਨ ਦੇ ਵਿੱਚ ਸੰਸਕਾਰ ਬਣ ਗਏ ਨੇ ਕਾਮ ਦੇ, ਅਹੰਕਾਰ ਦੇ, ਲੋਭ ਦੇ। ਨਾ ਚਾਹੁੰਦਿਆਂ ਹੋਇਆ ਵੀ ਸਾਡੇ ਮਨ ਦੇ ਸੰਸਕਾਰ ਸਾਨੂੰ ਕਾਮ ਦੇ ਉੱਤੇ ਲੈ ਜਾਂਦੇ ਨੇ, ਕਿਉਂਕਿ ਪਤਾ ਨੀ, ਕਹਿੰਦੇ ਨੇ ਇੱਕ ਸੰਸਕਾਰ ਫਿਰ 100 ਤਰ੍ਹਾਂ ਦੀਆਂ ਮੰਗਾਂ ਨੂੰ ਉਤੇਜਿਤ ਕਰਦਾ ਹੈ ਮਨ ਦੇ ਵਿੱਚ। ਇੱਕ ਵਾਰੀ ਝੂਠ ਬੋਲੋਗੇ, ਮਨ ਪ੍ਰੇਰਣਾ ਕਰੇਗਾ, 100 ਵਾਰੀ ਬੋਲੋ, ਕਿਉਂਕਿ ਜਿਹੜਾ ਇੱਕ ਅੰਦਰ ਬੋਲਿਆ ਗਿਆ ਉਹਦੀ ਵਾਈਬ੍ਰੇਸ਼ਨ ਖੜੀ ਹੋਏਗੀ, ਉਹ ਨਾਲ ਹੋਰ ਨੂੰ ਉਜਾਗਰ ਕਰੇਗਾ। ਇਸ ਕਰਕੇ ਕਹਿੰਦੇ ਨੇ ਨਾ ਕਰ, ਇੱਕ ਕਰੇਗਾ ਹਜ਼ਾਰਾਂ ਗੁਣੇ ਦੁੱਖ ਮਿਲੇਗਾ, ਕਿਉਂਕਿ ਅੰਦਰੋਂ ਪ੍ਰਗਟ ਹੋਣਗੀ ਵਾਈਬ੍ਰੇਸ਼ਨ। ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਿਛਲੀ ਜੂਨਾ ਬਾਰੇ ਦੱਸਦੇ ਨੇ, ਤੁਸੀਂ ਪੜ੍ਹ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਕਿਉਂਕਿ ਦ੍ਰਿਸ਼ਟੀ ਪਿੱਛੇ ਚਲੀ ਜਾਂਦੀ ਹੈ ਅਗਰ ਸੁਰਤ ਚੱਲ ਪਵੇ, ਦ੍ਰਿਸ਼ਟੀ ਬੜੀ ਅੱਗੇ ਚਲੀ ਜਾਂਦੀ ਹੈ ਅਗਰ ਸੁਰਤ ਚੱਲ ਪਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਵ ਜਨਮ ਬਾਰੇ ਦੱਸਦੇ, ਇਹ ਸਮਸਤ ਅਵਰੇਜ ਇਹਨੇ ਆਪਣੀਆਂ ਪਿਛਲੀਆਂ 10 ਮਾਵਾਂ ਦੇ ਨਾਮ ਲਿਖੇ ਨੇ, ਇਹਦਾ ਇੱਕ ਗ੍ਰੰਥ ਹੈ ਉਹਦੇ ਵਿੱਚ 10 ਮਾਵਾਂ ਦੇ ਪਿਛਲੇ ਪਿੱਛੇ ਜਿਹੜੀਆਂ ਇਹਦੀਆਂ 9 ਮਾਵਾਂ ਸਨ ਉਹ ਕਹਿੰਦਾ ਯਹੂਦੀ ਸਨ, ਉਹ 10ਵੀਂ ਤੇ ਕੋਲ ਤੇ ਹੈ ਹੀ ਸੀ ਇਹ, ਤੇ ਪਿਛਲੀਆਂ 9 ਕਹਿੰਦਾ ਯਹੂਦੀ ਸਨ ਮੇਰੀਆਂ ਮਾਵਾਂ, ਇਸਲਾਮ ਦੇ ਵਿੱਚ ਯਹੂਦੀਆਂ ਦੇ ਵਿੱਚ ਕਹਿੰਦਾ ਉਹਨਾਂ ਦੇ ਨਾਮ ਲਿਖੇ ਨੇ। ਕਿਵੇਂ ਲਿਖੇ ਨੇ? ਸੁਰਤ ਪਿੱਛੇ ਚਲੀ ਗਈ, ਪਤਾ ਲੱਗ ਗਿਆ। ਹਿੰਦੁਸਤਾਨ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਸੀ, ਉਹਨੇ ਆਪਣੇ 2 ਜਨਮ ਦੱਸ ਦਿੱਤੇ ਪਿਛਲੇ, ਉਸ ਬੱਚੀ ਦੀ ਉਮਰ ਸੀ 10-11 ਸਾਲ ਦੀ, ਉਹਨੇ ਦੱਸਿਆ ਕਿ ਅਸਾਮ ਦੇ ਵਿੱਚ ਫਲਾਣੀ ਫਲਾਣੀ ਜਗ੍ਹਾ ਹੈ, ਫਲਾਣੇ ਫਲਾਣੇ ਪਿੰਡ ਦੇ ਵਿੱਚ ਫਲਾਣੇ ਫਲਾਣੇ ਨਾਮ ਦੇ ਮੇਰੇ ਮਾਤਾ ਪਿਤਾ ਫਲਾਣੇ ਸਨ, ਸਨੋਂ ਬਜ਼ੁਰਗ ਨੇ, ਜਾ ਕੇ ਪਤਾ ਕੀਤਾ ਉਹ ਹੈਗੇ ਨੇ, ਉਹਨੂੰ ਕਿੱਥੋਂ ਪਤਾ ਲੱਗ। ਇੱਕ ਹੋਰ ਜਗ੍ਹਾ ਸੀ ਉੱਥੇ ਪਤਾ ਕੀਤਾ ਗਿਆ, ਉਹਨੇ ਦੱਸਿਆ ਉਸ ਤੋਂ ਪਿਛਲੇ ਜਨਮ ਚ ਮੈਂ ਕਿੱਥੇ ਸਾਂ, ਉਹਨੇ ਉਹ ਦੱਸਿਆ। ਕਿਵੇਂ ਪਤਾ ਲੱਗ ਗਿਆ? ਸਾਡੇ ਇੱਕ ਸੁਚੇਤ ਮਨ ਹੈ ਅਚੇਤ ਮਨ, ਅਚੇਤ ਮਨ ਜਿਹੜਾ ਹੈ ਉਹਦੇ ਵਿੱਚ ਜਨਮ ਜਨਮਾਂਤਰਾਂ ਦੇ ਸੰਸਕਾਰ ਪਏ ਹੋਏ ਨੇ। ਜਿਹੜਾ ਸੁਚੇਤ ਹੈ ਜਿਹੜਾ ਅਸੀਂ ਵਰਤ ਰਹੇ ਹਾਂ, ਬੜਾ ਥੋੜਾ ਜਿਹਾ ਹਿੱਸਾ, ਜਦੋਂ ਜਪ ਚੱਲਦਾ ਹੈ ਮਨ ਜਾਗਦਾ ਹੈ। ਗੁਰਬਾਣੀ ਬਾਰ ਬਾਰ ਕਹਿੰਦੀ ਹੈ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਸੁੱਤਾ ਪਿਆ ਜਾਗ ਕੇ ਵੇਖ ਤੇਰੇ ਚ ਬੜੀ ਤਾਕਤ ਹੈ। ਜਦੋਂ ਜਾਗ ਜਾਂਦਾ ਹੈ ਮਨ ਤੇ ਆਪਣੇ ਪਿਛਲੇ ਜਨਮਾਂ ਬਾਰੇ ਦੱਸਦਾ ਹੈ। ਸਮਸਤ ਅਵਰੇਜ ਦੀ ਸੁਰਤ ਅੱਗੇ ਗਈ, ਸਮਸਤ ਅਵਰੇਜ ਕਹਿਣ ਲੱਗਾ ਕਿ ਤੁਸੀਂ ਮੈਨੂੰ ਸੂਲੀ ਤੇ ਟੰਗੋਗੇ, ਉਹ ਕਹਿੰਦੇ ਨੇ ਨਹੀਂ ਟੰਗਾਂਗੇ। ਉਸਨੇ ਕਹਿ ਦਿੱਤਾ ਚਲੋ ਜੋ ਹੋਏਗਾ ਦੇਖਿਆ ਜਾਏਗਾ, ਉਹਨੇ ਮੁਰਦੇ ਨੂੰ ਜੀਵਿਤ ਕਰ ਦਿੱਤਾ। ਅੱਗੇ ਜਦੋਂ ਆ ਗਿਆ ਸਮਾਂ ਬਣਿਆ, ਉਹ ਕਹਿਣ ਲੱਗੇ ਤੂੰ ਸ਼ਰ੍ਹਾਂ ਤੋਂ ਵਿਰੋਧ ਚ ਕਰਮ ਕੀਤਾ ਹੈ, ਤੈਨੂੰ ਸਜ਼ਾ ਦਿੱਤੀ ਜਾਏਗੀ। ਕਹਿੰਦਾ ਕੀ ਸਜ਼ਾ ਦਓਗੇ? ਕਹਿੰਦਾ ਤੇਰੀ ਪੁੱਠੀ ਖੱਲ ਲਾ ਦਿੱਤੀ ਜਾਏ, ਬਸ ਇਹ ਸਜ਼ਾ ਹੈ, ਤੇਰੀ ਖੱਲ ਉਤਾਰਾਂਗੇ। ਕਹਿੰਦਾ ਜੋ ਤੁਹਾਡੀ ਇੱਛਾ ਹੈ ਉਹ ਕਰ ਲਵੋ, ਕਿਉਂਕਿ ਜੋ ਤੁਸੀਂ ਕਰਨ ਜਾ ਰਹੇ ਹੋ ਇਹਦਾ ਮੈਨੂੰ ਗਿਆਨ ਸੀ, ਇਹ ਹੋਣਾ ਸੀ ਮੇਰੇ ਨਾਲ। ਹੋਣ ਹਾਰ ਤੋ ਹੋਈ ਹੈ ਮਾਈ, ਤੱਤੀ ਤਵੀ ਤੇ ਬਿਠਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਰਤੀ ਵੀ ਵਿਆਕੁਲ ਨਹੀਂ, ਚਿੰਤਾ ਚ ਦੇ ਵਿੱਚ ਨਹੀਂ, ਦੁੱਖ ਦੇ ਵਿੱਚ ਨਹੀਂ, ਇਹ ਨਹੀਂ ਕਹਿ ਰਹੇ ਕੀ ਹੋ ਗਿਆ ਹੈ, ਅਸੀਂ ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੈ, ਕੀ ਹੋ ਗਿਆ? ਨਹੀਂ, ਕੀ ਕਹਿ ਰਹੇ ਨੇ? ਤੇਰਾ ਕੀ ਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗਿਆ, ਇਹ ਵੀ ਤੂੰ ਹੀ ਕਰ ਰਿਹਾ ਪ੍ਰਮਾਤਮਾ, ਹੋਰ ਕੌਣ ਕਰ ਰਿਹਾ? ਸਾਰੇ ਕੁਛ ਨੂੰ ਹੋਣੀ ਮੰਨ ਲੈਣਾ, ਅਨਹੋਣੀ ਸੰਤ ਕਦੀ ਨੀ ਮੰਨਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਘਰ ਚਲਾ ਗਿਆ, ਪਿਤਾ ਜੀ ਚਲੇ ਗਏ, ਪੁੱਤਰ ਚਲੇ ਗਏ, ਧਨ ਦੌਲਤ ਸਾਰੇ ਦਾ ਸਾਰਾ ਸਾਹਿਤ ਰੁੜ ਗਿਆ ਸਰਸਾ ਨਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਦੀ ਨੀ ਕਿਹਾ ਮੇਰੇ ਨਾਲ ਅਨਹੋਣੀ ਹੋ ਗਈ, ਉਹ ਕਹਿੰਦੇ ਨੇ ਹੋਣੀ ਹੈ, ਹੁਕਮ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਮਸਤ ਅਵਰੇਜ ਨੂੰ ਫਿਰ ਉਹਨਾਂ ਨੇ ਬੜਾ ਦੁੱਖ ਦਿੱਤਾ, ਉਹ ਚੱਲ ਕੇ ਮੁਲਤਾਨ ਦੇ ਵਿੱਚ ਆਇਆ, ਭੁੱਖ ਦੇ ਨਾਲ ਦੁਖੀ ਸੀ, ਕਿਤੋਂ ਮੱਛੀ ਮਿਲੀ। ਕਹਿੰਦੇ ਨੇ ਸੂਰਜ ਅੱਗੇ ਬੇਨਤੀ ਕੀਤੀ, ਤੇਰਾ ਨਾਮ ਵੀ ਸ਼ਮਸ ਸੀ, ਮੇਰਾ ਨਾਮ ਵੀ ਸ਼ਮਸ ਸੀ, ਥੋੜਾ ਥੱਲੇ ਆ ਜਾ। ਕਹਿੰਦੇ ਨੇ ਹੁਕਮ ਦੇ ਵਿੱਚ ਹੈ, ਸੰਤ ਦੇ ਹੁਕਮ ਦੇ ਵਿੱਚ ਸਭ ਕੁਛ ਹੈ, ਸੰਤ ਪ੍ਰਗਟ ਨਹੀਂ ਕਰਦਾ, ਭਗਤ ਕਦੀ ਆਪਣੀ ਤਾਕਤ ਨੂੰ ਜਣਾਉਂਦਾ ਨਹੀਂ, ਅਗਰ ਜਣਾ ਦੇਵੇ ਤੇ ਬੜਾ ਕੁਛ ਹੋ ਜਾਂਦਾ ਹੈ, ਜੋ ਕਹਿ ਦਿੱਤਾ ਹੈ ਉਹ ਅਟਲ ਹੈ। ਦੁਰਭਾਸ਼ਾ ਸਿਓ ਕਰਤ ਠਗੋਰੀ ਜਾਦਵ, ਇਹ ਫਲ ਪਾਏ ਦੁਰਭਾਸ਼ੇ ਰੀਸੀ ਦੇ ਨਾਲ ਜਾਦਵਾਂ ਨੇ ਠਗੋਰੀ ਕੀਤੀ, ਮਜ਼ਾਕ ਕੀਤਾ, ਉਹਨੇ ਕਹਿ ਦਿੱਤਾ ਤੁਹਾਡੀ ਕੁੱਖ ਚੋ ਜਨਮ ਲਏਗਾ ਜੋ ਜਾਦਵਾਂ ਦੀ ਕੁੱਲ ਦਾ ਨਾਸ਼ ਕਰੇਗਾ। ਉਹ ਵੀ ਤੇ ਸਾਧੂ ਸੀ ਨਾ, ਰੱਬ ਤੇ ਨਹੀਂ ਸੀ। ਤੇ ਸ਼੍ਰੀ ਕ੍ਰਿਸ਼ਨ ਕੋਲ ਦੌੜੇ ਦੌੜੇ ਆਏ, ਸ਼੍ਰੀ ਕ੍ਰਿਸ਼ਨ ਅਸੀਂ ਇਹ ਕਰਮ ਕਰ ਬੈਠੇ ਹਾਂ ਜਾਦਵਾਂ ਦੇ ਬੱਚਿਆਂ ਨੇ, ਹੁਣ ਅਸੀਂ ਕੀ ਕਰੀਏ? ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਮੈਂ ਹਾਂ ਤੇ ਮੌਕੇ ਦਾ ਅਵਤਾਰ ਦੁਆਪਰ ਦਾ, ਪਰ ਇੱਕ ਗੱਲ ਯਾਦ ਰੱਖੋ, ਸੰਤ ਦੇ ਮੂੰਹੋਂ ਨਿਕਲਿਆ ਹੋਇਆ ਬਚਨ ਕਦੀ ਟਲਦਾ ਨਹੀਂ, ਜੁੜੀ ਹੋਈ ਰੂਹ ਦੇ ਵਿੱਚੋਂ ਨਿਕਲਿਆ ਹੋਇਆ ਬਚਨ ਕਿਤਨੀ ਸੱਤਿਆ ਹੁੰਦੀ ਹੈ, ਕਿਉਂਕਿ ਸੰਤ ਦੀ ਰਸਨਾ ਦੇ ਉੱਤੇ ਹੁੰਦਾ ਹੈ ਰਾਮ ਦਾ ਨਾਮ, ਜਪ ਜਪ ਕੇ ਰਸਨਾ ਇਤਨੀ ਸੱਚੀ ਹੋ ਜਾਂਦੀ ਹੈ, ਸੁੱਚੀ ਹੋ ਜਾਂਦੀ ਹੈ, ਉਹਦੇ ਚੋਂ ਨਿਕਲੀ ਹੋਈ ਹਰ ਗੱਲ ਪਰਮਾਤਮਾ ਦੀ ਬੋਲ ਹੁੰਦੇ ਨੇ, ਉਹਨੂੰ ਕਦੀ ਮਿਟਿਆ ਨਹੀਂ ਜਾ ਸਕਦਾ, ਸੰਤ ਵਿਅਰਥ ਬੋਲਦੇ ਨਹੀਂ। ਤੇ ਦੁਰਬਾਸ਼ਾ ਨੇ ਕਹਿ ਦਿੱਤਾ ਜਾਓ ਤੁਹਾਡੀ ਕੁੱਲ ਦਾ ਨਾਸ਼ ਕਰੇਗਾ, ਇਧਰੋਂ ਸੁਣ ਕੇ ਦੁਖੀ ਹੋ ਗਏ। ਕ੍ਰਿਸ਼ਨ ਕਹਿੰਦਾ ਉਹ ਬਾਟੀ ਉਹਨਾਂ ਨੇ ਬੰਨੀ ਸੀ, ਮਜ਼ਾਕ ਕਰ ਰਹੇ ਸਨ, ਇਹਦੇ ਗਰਭ ਦੇ ਵਿੱਚ ਕੀ ਹੈ, ਇੱਕ ਕੁੜੀ ਦੇ ਗਰਭ ਦੇ ਵਿੱਚ ਕੀ ਹੈ, ਮੁੰਡੇ ਨੂੰ ਬਾਟੀ ਬੰਨ ਕੇ ਸਾੜੀ ਪਵਾ ਕੇ ਕਹਿੰਦੇ ਬਾਬਾ ਇਹਦੇ ਗਰਭ ਚ ਕੀ? ਉਹ ਕਹਿੰਦਾ ਜਾਓ ਬੱਚਿਓ ਖੇਡੋ, ਥੋੜਾ ਵਿਆਕੁਲ ਤਬੀਅਤ ਦਾ ਸੀ, ਛੇਤੀ ਵਿਆਕੁਲ ਹੋ ਜਾਂਦਾ ਸੀ, ਪ੍ਰਸੰਤ ਸੀ, ਬਚਨ ਕਰ ਦਿੱਤਾ, ਰਸਨਾ ਤੇ ਰਾਮ ਸੀ ਕਿ ਤੁਹਾਡੀ ਕੁੱਲ ਦਾ ਨਾਸ ਕਰੇਗਾ। ਕ੍ਰਿਸ਼ਨ ਕੋਲ ਗਏ, ਕ੍ਰਿਸ਼ਨ ਨੇ ਕਿਹਾ ਇਹ ਨਹੀਂ ਟਲ ਸਕਦਾ, ਅਸੀਂ ਜੋ ਉਪਰਾਲਾ ਕਰ ਸਕਦੇ ਹਾਂ ਕਰ ਲੋ, ਇਹ ਬਾਟੀ ਨੂੰ ਕਸਾ ਦਵੋ। ਉਹਨਾਂ ਨੇ ਬੜਾ ਕਸਾਇਆ, ਕਸਾ ਕਸਾ ਕੇ ਥੋੜਾ ਜਿਹਾ ਟੁਕੜਾ ਰਹਿ ਗਿਆ, ਕਹਿੰਦੇ ਨੇ ਇਹਨੂੰ ਵਗਾ ਦਵੋ ਜਮਨਾ ਦੇ ਵਿੱਚ, ਸੁੱਟ ਦਿੱਤਾ। ਕਹਿੰਦੇ ਨੇ ਉਹਨਾਂ ਨੇ ਸ਼ਰਾਬ ਪੀਤੀ, ਇੱਕ ਸਮਾਗਮ ਦੇ ਵਿੱਚ ਇੱਕ ਸ਼ਰਾਬ, ਉਹਨਾਂ ਨੇ ਆਪਸ ਦੇ ਵਿੱਚ ਸ਼ਰਾਬ ਨਸ਼ਾ ਕੀਤਾ, ਜਾਦਵ ਲੜ ਕੇ ਮਰ ਗਏ, ਜਿਹੜੀ ਉਹ ਕੁੱਲ ਸੀ ਜਿਹਨੂੰ ਸ਼ਰਾਬ ਦਿੱਤਾ ਸੀ। ਤੇ ਪਿੱਛੋਂ ਕਹਿੰਦੇ ਨੇ ਇੱਕ ਸ਼ਿਕਾਰੀ ਆਇਆ, ਉਹਨੇ ਮੱਛੀ ਕੱਢੀ, ਮੱਛੀ ਦੇ ਪੇਟ ਦੇ ਵਿੱਚੋਂ ਮੱਛੀ ਨੇ ਉਹ ਟੁਕੜਾ ਨਿਗਲ ਲਿਆ ਸੀ, ਉਹਨੇ ਉਹ ਟੁਕੜਾ ਕੱਢਿਆ, ਉਹਨੂੰ ਬੜਾ ਸੋਹਣਾ ਲੱਗਿਆ, ਉਹਨੇ ਆਪਣੇ ਤੀਰ ਦੇ ਅੱਗੇ ਲਾ ਲਿਆ। ਸ਼੍ਰੀ ਕ੍ਰਿਸ਼ਨ ਬੈਠ ਜੰਗਲ ਦੇ ਵਿੱਚ ਸੁੱਤੇ ਹੋਏ ਸਨ, ਤੇ ਸੁੱਤੇ ਹੋਏ ਉਹਨੇ ਦੇਖਿਆ ਕਿ ਕੋਈ ਹਿਰਨ ਹੈ। ਸ਼੍ਰੀ ਕ੍ਰਿਸ਼ਨ ਹੀ ਬਚੇ ਸਨ, ਬਾਕੀ ਸਾਰਿਆਂ ਦਾ ਵੱਧ ਹੋ ਗਿਆ ਸੀ, ਖਤਮ ਹੋ ਗਏ ਸਨ, ਯਾਦਵ ਸਨ ਸ਼੍ਰੀ ਕ੍ਰਿਸ਼ਨ। ਦੁਰਬਾਸ਼ਾ ਦਾ ਸ਼ਰਾਪ ਸੀ, ਕਹਿੰਦੇ ਨੇ ਉਹਨੇ ਤੀਰ ਚੜਾਇਆ, ਦੇਖਿਆ ਕਿ ਸ਼੍ਰੀ ਕ੍ਰਿਸ਼ਨ ਦੇ ਪੈਰਾਂ ਦੇ ਵਿੱਚ ਪਦਮ ਸੀ, ਝਿਲਮਿਲਕਾਰ ਦੇ ਸਨ। ਤਾਂ ਭਾਈ ਗੁਰਦਾਸ ਲਿਖਦੇ ਨੇ ਸਾਰੀ ਪੌੜੀ ਨੂੰ ਕਿ ਕਿਵੇਂ ਮਾਰਿਆ, ਕੀ ਹੋਇਆ ਕ੍ਰਿਸ਼ਨ ਦੇ ਨਾਲ। ਕ੍ਰਿਸ਼ਨ ਲੰਮੇ ਪਏ ਹੋਏ ਸਨ, ਕਹਿੰਦੇ ਨੇ ਕਿ ਉਹਨੇ ਤੀਰ ਚੜਾਇਆ ਧਨੁਖ ਦੇ ਉੱਤੇ, ਤੇ ਦੇਖਿਆ ਕਿ ਹਿਰਨ ਦੀ ਅੱਖ ਚਮਕ ਰਹੀ ਹੈ, ਪਰ ਉਹ ਪੈਰ ਦੇ ਵਿੱਚ ਪਦਮ ਸੀ। ਪਦਮ ਦਾ ਵੀ ਬੜਾ ਬੜਾ ਵੱਡਾ ਗਿਆਨ ਹੈ, ਸਮਾਂ ਥੋੜਾ ਹੈ, ਖੁੱਲਣ ਦਾ ਸਮਾਂ ਨਹੀਂ। ਉਹਦੇ ਪੈਰਾਂ ਦੇ ਵਿੱਚ ਪਦਮ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥ ਦੇ ਵਿੱਚ ਵੀ ਪਦਮ ਸੀ, ਪੈਰਾਂ ਦੇ ਵਿੱਚ ਇੱਕ ਪਦਮ ਦੇਖਿਆ ਸੀ। ਇੱਕ ਸਾਧੂ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਬਹੁਤ ਵੱਡੇ ਤਖ਼ਤ ਦੇ ਮਾਲਕ ਬਣੋਗੇ, ਜਗਤ ਦੇ ਮਾਲਕ ਬਣੋਗੇ, ਉਹ ਬਣੇ ਵੀ। ਉਹਨੇ ਚੜਾ ਕੇ ਤੀਰ ਮਾਰਿਆ, ਛੱਡਿਆ ਤੇ ਉਹ ਪਦਮ ਦੇ ਵਿੱਚ ਜਾ ਕੇ ਵੱਜਿਆ, ਹਾਈ ਨਿਕਲੀ, ਦੌੜਿਆ ਹੋਇਆ ਗਿਆ, ਦੇਖਿਆ ਤੇ ਕ੍ਰਿਸ਼ਨ ਕਹਿੰਦੇ ਨੇ ਬੜਾ ਬਿਰਲਾਪ ਕਰਨ ਲੱਗ ਗਿਆ, ਰੋਣ ਲੱਗ ਗਿਆ, ਬਹੁਤ ਰੋਇਆ, ਬਹੁਤ ਰੋਇਆ। ਸ਼੍ਰੀ ਕ੍ਰਿਸ਼ਨ ਨੇ ਚੁੱਕ ਕੇ ਉਹਨੂੰ ਹਿਰਦੇ ਨਾਲ ਲਾਇਆ, ਕਹਿੰਦੇ ਨੇ ਤੂੰ ਕਿਉਂ ਚਿੰਤਾ ਕਰਨਾ, ਇਹ ਤੇ ਹੋਣੀ ਹੈ, ਅਨਹੋਣੀ ਨਹੀਂ। ਕਦੀ ਵੀ ਸੰਤ ਅਵਤਾਰ ਅਨਹੋਣੀ ਨਹੀਂ ਮੰਨਦਾ, ਹੋਣੀ ਹੈ। ਐਵੇਂ ਫਿਰ ਨਾਸ ਹੋਇਆ ਸੰਤ ਦੇ ਬਚਨ ਦੇ ਕਰਕੇ। ਇੱਥੇ ਸਮਸਤ ਬ੍ਰਿਜ ਨੇ ਬਚਨ ਕੀਤਾ, ਸੂਰਜ ਥੱਲੇ ਆਇਆ, ਮੱਛਲੀ ਨੂੰ ਪਕਾ ਦਿੱਤਾ, ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਸੰਗ ਸੁਣਾਉਂਦੇ ਹੋਏ ਅੱਗੇ ਜਾ ਰਹੇ ਨੇ। ਅੱਗੇ ਜਾਂਦੇ ਜਾਂਦੇ ਕੀ ਕਥਾ ਸੁਣਾਉਂਦੇ ਹਨ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਾਲਾ ਜੀ ਸੁਣਾ ਰਹੇ ਨੇ, ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੁਣੋ ਕਥਾ ਪੁਨ ਫੇਰੂ ਨੰਦਨ।
ਇਹ ਫੇਰੂ ਮੱਲ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਿਤਾ ਸਨ, ਉਹਨਾਂ ਦੇ ਸਪੁੱਤਰ ਗੁਰੂ ਅੰਗਦ ਦੇਵ ਮਹਾਰਾਜ ਜੀ, ਕਥਾ ਸੁਣਨੀ ਕਰੋ।
ਮਾਰਗ ਚਲਤਿਓ ਕਲਖ ਨਕੰਦਨ,
ਜਗਤ ਦੀ ਕਾਲਖ ਦਾ ਨਾਸ ਕਰ ਦੇਣ ਵਾਲੇ, ਮਨ ਦੇ ਵਿੱਚੋਂ ਪਾਪਾਂ ਦਾ ਅੰਤ ਕਰ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮਾਰਗ ਦੇ ਉੱਤੇ ਮੇਰੇ ਨਾਲ ਜਾ ਰਹੇ ਸਨ।
ਸਮਸ ਕਹਾਣੀ ਸਰਬ ਸੁਣਾਈ,
ਸਮਸਤ ਬ੍ਰਿਜ ਦਾ ਉਹਨਾਂ ਨੇ ਸਾਰਾ ਪ੍ਰਸੰਗ ਮੈਨੂੰ ਸੁਣਾ ਦਿੱਤਾ।
ਗਮਨਤ ਪਹੁੰਚਤ ਭੇਕ ਜਾਈ,
ਅਸੀਂ ਇੱਕ ਜਗ੍ਹਾ ਤੇ ਜਾ ਕੇ ਪਹੁੰਚ ਗਏ,
ਜਹ ਫਕੀਰ ਕੋ ਲੁੱਟ ਗਏ ਮੇਲਾ।
ਕਹਿੰਦੇ ਨੇ ਉੱਥੇ ਇੱਕ ਫਕੀਰ ਸੀ ਜਿਹਦਾ ਪਾਜ ਉਗੜ ਗਿਆ ਸੀ, ਉਹ ਸੰਤ ਨਹੀਂ ਸੀ, ਪਰ ਉਹਦਾ ਪਾਜ ਉਗੜਨ ਦੇ ਕਾਰਨ ਸਾਰੇ ਪਾਸੇ ਉਹਦੀ ਨਿੰਦਿਆ ਹੋ ਰਹੀ ਸੀ।
ਨਿੰਦਾ ਪਗਟੀ ਭਇਓ ਦੁਹੇਲਾ,
ਸਾਰੇ ਨਗਰ ਦੇ ਵਿੱਚ ਉਹਦੀ ਬੜੀ ਨਿੰਦਿਆ ਹੋ ਰਹੀ ਸੀ, ਬੜਾ ਦੁਖੀ ਸੀ ਕਿ ਮੇਰੇ ਨਾਲ ਕੀ ਹੋ ਗਿਆ ਹੈ।
ਗਇਓ ਪਖੰਡ ਉਗੜ ਸਭ ਪਾਜਾ,
ਕਹਿੰਦੇ ਨੇ ਉਹਦਾ ਜਿਹੜਾ ਪਖੰਡ ਸੀ, ਪਾਜ ਸੀ, ਉਹ ਉਗੜ ਕੇ ਨਗਰ ਵਾਲਿਆਂ ਦੇ ਸਾਹਮਣੇ ਆ ਗਿਆ ਸੀ।
ਲੋਕਣ ਵਿਖੇ ਅਦਕ ਸੋ ਲਾਜਾ,
ਕਹਿੰਦੇ ਨੇ ਲੋਕਾਂ ਦੇ ਵਿੱਚ ਬੜਾ ਸ਼ਰਮਿੰਦਾ ਹੋ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਗਿਆ।
ਦੇਹ ਕੋ ਕਰਨ ਕਿਰਤਾਰਤ ਫੇਰਾ,
ਸੰਸਾਰ ਦੇ ਵਿੱਚ, ਸੰਸਾਰੀ ਦੇ ਵਿੱਚ ਤੇ ਭਗਤ ਦੇ ਵਿੱਚ ਇਹੀ ਫਰਕ ਹੁੰਦਾ ਹੈ। ਸਾਡੇ ਸਾਹਮਣੇ ਕੋਈ ਠੋਕਰ ਖਾ ਕੇ ਡਿੱਗ ਪਵੇ, ਅਸੀਂ ਬਾਂਹ ਫੜ ਕੇ ਚੁੱਕ ਲੈਂਦੇ ਹਾਂ, ਤਰਸ ਆ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਡਿੱਗਿਆ, ਅਸੀਂ ਸਰੀਰ ਨੂੰ ਚੁੱਕ ਲੈਂਦੇ ਹਾਂ ਕਿਉਂਕਿ ਸਾਡੀ ਪਹੁੰਚ ਹੀ ਸਰੀਰ ਤੱਕ ਹੈ। ਪਰ ਜਿਹੜਾ ਠੋਕਰ ਖਾ ਕੇ ਕਿਸੇ ਦਾ ਮਨ ਡਿੱਗ ਪਏ ਕੁਕਰਮ ਦੇ ਵਿੱਚ, ਸੰਤ ਉਹਦੀ ਵੀ ਬਾਂਹ ਫੜ ਲੈਂਦੇ ਨੇ। ਗੁਰੂ ਨਾਨਕ ਸਾਹਿਬ ਨੂੰ ਤਰਸ ਆ ਗਿਆ ਕਿ ਚਲੋ ਪਖੰਡ ਕੀਤਾ ਸੀ, ਫਿਰ ਬੜਾ ਦੁਖੀ ਸੀ, ਰੋ ਰਿਹਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਦੇ ਵਿੱਚ ਤਰਸ ਆਇਆ,
ਗਏ ਗੁਰੂ ਸੋ ਦੁਖੀਆ ਹੇਰਾ।
ਗੁਰੂ ਨਾਨਕ ਦੇਵ ਮਹਾਰਾਜ ਉਹਦੇ ਨੇੜੇ ਗਏ, ਕੋਲ ਗਏ, ਉਸ ਨੂੰ ਬੜਾ ਦੁਖੀ ਦੇਖਿਆ।
ਇਸੇ ਤੀ ਕਹਿ ਕੀਨੋ ਡੇਰਾ,
ਗੁਰਦੇਵ ਪਾਤਸ਼ਾਹ ਜੀ ਨੇ ਉਹਨੇ ਕਿਸੇ ਜਗ੍ਹਾ ਦੇ ਉੱਤੇ ਡੇਰਾ ਕੀਤਾ ਹੋਇਆ ਸੀ।
ਜਾਵਤ ਕੀਨੋ ਜਹਾਂ ਬਸੇਰਾ,
ਜਾਂਦਿਆਂ ਜਾਂਦਿਆਂ ਉੱਥੇ ਗੁਰਦੇਵ ਨੇ ਵੀ ਬਸੇਰਾ ਕੀਤਾ ਕੋਲ।
ਚੰਦ ਰਾਤ ਪੁਨ ਤਾਂ ਤਿੰਨ ਸੋਈ,
ਉੱਥੇ ਥੋੜੇ ਸਮੇਂ ਰਹੇ,
ਮੇਲਾ ਤਾਂ ਕਿ ਭਇਓ ਨਾ ਕੋਈ।
ਉਹ ਜਿਹੜਾ ਸੋ ਸੁਹਾਗਣ ਨਾਮ ਦਾ ਫਕੀਰ ਸੀ ਤੇ ਉਹਦੀ ਘਰਵਾਲੀ ਸੀ, ਕੋਈ ਮੇਲਾ ਨਾ ਬਣਿਆ, ਭਾਵ ਉਹਨਾਂ ਦਾ ਕਾਰਜ ਹੀ ਹੁੰਦਾ ਸੀ ਕਿ ਜਗਤ ਨੂੰ ਪ੍ਰਮਾਤਮਾ ਦੇ ਨਾਮ ਤੇ ਕੁਛ ਸੁਣਾ ਕੇ ਧਨ ਇਕੱਠਾ ਕੀਤਾ ਜਾਵੇ, ਤੇ ਸਿਰਫ ਕਮਾਈ ਦਾ ਸਾਧਨ ਸੀ, ਅੰਦਰ ਕੋਈ ਪ੍ਰਮਾਤਮਾ ਦੀ ਭਗਤੀ ਨਹੀਂ ਸੀ। ਇੱਕ ਕਥਾ ਕੀਰਤਨ ਕਰਨ ਵਾਲੇ ਦੇ ਉੱਤੇ ਬੜੀ ਬਖਸ਼ਿਸ਼ ਹੈ, ਨਾਲੇ ਤੇ ਉਹਦੀ ਰੋਜੀ ਪ੍ਰਮਾਤਮਾ ਨੇ ਜੋੜ ਦਿੱਤੀ ਹੈ ਤੇ ਨਾਲੇ ਉਹ ਬੰਦਗੀ ਕਰ ਸਕਦਾ ਹੈ। ਪਰ ਬਦਕਿਸਮਤੀ ਇਹ ਹੈ, ਜਿਹੜਾ ਸਮਾਂ ਚੱਲ ਰਿਹਾ ਹੈ, ਬੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਹੈ ਤੇ ਰੋਜੀ ਰੋਜੀ ਦੀ ਚਿੰਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਰੋਜੀ ਦੇ ਨਾਲ ਧਰਮ ਨੂੰ ਜੋੜ ਦਿੱਤਾ ਸੀ, ਕਿਰਤ ਦੇ ਨਾਲ ਕੀਰਤੀ ਨੂੰ ਜੋੜਿਆ ਸੀ। ਤੇ ਉਹਦਾ ਜੋ ਸੁਭਾਅ ਸੀ ਧਨ ਇਕੱਠਾ ਕਰਨ ਦਾ, ਉਹ ਬੜਾ ਦੁਖੀ ਹੋਇਆ। ਕੋਈ ਸੰਗਤ ਨਹੀਂ ਆਈ, ਕੋਈ ਨਹੀਂ ਆਇਆ,
ਆਸ ਪਿਖ ਉਪਜੀ ਕਰਨਾ ਭਾਰੀ।
ਇਸ ਤਰ੍ਹਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਦੇਖਿਆ ਤੇ ਮਨ ਦੇ ਵਿੱਚ ਬੜੀ ਦਇਆ ਆਈ ਕਿ ਬੜਾ ਰੋ ਰਿਹਾ ਹੈ, ਦੁਖੀ ਹੋ ਰਿਹਾ ਹੈ।
ਭੂਜਨ ਕੀਨ ਬ੍ਰਥਾ ਸੋ ਨਾਰੀ।
ਉਸ ਦੀ ਘਰ ਵਾਲੀ ਨੇ ਸੋ ਸੁਹਾਗਣ ਤੋਂ ਉਸ ਦੇ ਕੋਲੋਂ ਪੁੱਛਣਾ ਕੀਤਾ ਸੰਤ ਦੇ ਕੋਲੋਂ,
ਸੋ ਸੁਹਾਗਣ ਜਹਾਂ ਉਤੋਂ ਮੇਲਾ ਪਇਓ ਨਾ ਤਾਹੇ।
ਕਹਿੰਦੇ ਨੇ ਇੰਨਾ ਸਮਾਂ ਇੱਥੇ ਸਾਨੂੰ ਹੋ ਗਿਆ ਹੈ, ਕੋਈ ਮੇਲਾ ਬਣਿਆ ਹੀ ਨਹੀਂ, ਕੋਈ ਸੰਗਤ ਆਈ ਨਹੀਂ, ਧਨ ਇਕੱਤਰ ਹੋਇਆ ਨਹੀਂ।
ਰਹਿਤੇ ਹਾਂ ਕੈਦੋਂ ਨਹੀਂ ਮਾਨਵ ਮਨ ਇਹ ਜਾਹੇ।
ਹੁਣ ਇੱਥੇ ਰਹਿਣਾ ਚਾਹੁੰਦੇ ਹੋ ਜਾਂ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਈਏ, ਤੇ ਜੇ ਹੋਰ ਨਗਰ ਚ ਜਾਣੇ ਆ ਤੇ ਉੱਥੇ ਸਾਡਾ ਪਾਜ ਉਗੜ ਗਿਆ, ਧਨ ਕਿਸੇ ਨੇ ਦੇਣਾ ਨੀ, ਕੀ ਕਰੀਏ।
ਕਹੋ ਭਈ ਤੀ ਕਹੈ ਤੇ ਝੂਠ ਸਮਾਜਾ।
ਕਹਿੰਦੇ ਨੇ ਸਮਾਜ ਦੇ ਵਿੱਚ ਸਾਡਾ ਝੂਠ ਉਗੜ ਗਿਆ ਹੈ, ਸਾਹਮਣੇ ਆ ਗਿਆ ਹੈ। ਘਰ ਵਾਲੀ ਕਹਿਣ ਲੱਗੀ,
ਉਗੜ ਗਏ ਜੋ ਕੀਨੋ ਪਾਜਾ।
ਜਿਸ ਤਰ੍ਹਾਂ ਦਾ ਅਸੀਂ ਪਖੰਡ ਕੀਤਾ ਸੀ ਉਹ ਉਗੜ ਕੇ ਸਾਹਮਣੇ ਆ ਗਿਆ ਹੈ।
ਬੇਮਰ ਫਲ ਜਿਮ ਤਾਹੇ ਬਣਾਓ।
ਕਹਿੰਦੇ ਨੇ ਹੁਣ ਕੀ ਕਰੀਏ, ਸਾਡਾ ਤੇ ਜਿਹੜਾ ਸਿੰਬਲ ਦਾ ਅਸੀਂ ਫਲ ਬਣਾਇਆ ਹੋਇਆ ਸੀ, ਬੜਾ ਮਿੱਠਾ ਦਿਸ ਰਿਹਾ ਸੀ। ਸਿੰਬਲ ਦਾ ਫਲ ਜਿਹੜਾ ਹੁੰਦਾ ਹੈ, ਫਲ ਤੇ ਫੁੱਲ, ਫਲ ਫਿੱਕੇ, ਫੁੱਲ ਬਕ ਬਕ ਬਕੇ, ਕੰਮ ਨਾ ਆਵੇ ਕਿੱਤ, ਕਿਸੇ ਕੰਮ ਨਹੀਂ ਹੁੰਦੇ ਸਿੰਬਲ ਦੇ ਰੁੱਖ ਦੇ, ਨਾ ਫਲ ਤੇ ਨਾ ਫੁੱਲ। ਕਹਿੰਦੇ ਨੇ ਉਹ ਸਿੰਬਲ ਦੇ ਰੁੱਖ ਦਾ ਸੀ ਫਲ ਬਣਾਇਆ ਸੀ ਕਿ ਬੜਾ ਪਰਮਾਤਮਾ ਦੀ ਗੱਲਾਂ, ਲੇਕਿਨ ਮਿਠਾਸ ਕੋਈ ਨਹੀਂ ਸੀ, ਜਪ ਤਪ ਆਪਣਾ ਕੋਈ ਨਹੀਂ ਸੀ।
ਪਾਕੇ ਤੇ ਸੋ ਤੂਲ ਉਡਾਓ।
ਕਹਿੰਦੇ ਨੇ ਉਹ ਤੇ ਸਾਰਾ ਧੂੜ ਦੇ ਵਾਂਗ ਉੱਡ ਗਿਆ ਸਾਡਾ ਝੂਠ।
ਆਸ ਸੁਣ ਕੇ ਬੇਦੀ ਕੁਲ ਕੀਤਾ।
ਇਸ ਤਰ੍ਹਾਂ ਦੇ ਜਦੋਂ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇੜੇ ਹੀ ਸਨ, ਬਾਹਰ ਸਨ, ਜਦੋਂ ਸੁਣੇ,
ਬੈਠੇ ਤਹਿ ਤੇ ਵਹਿਰ ਨਕੇਤਾ।
ਉਹਦੇ ਘਰ ਤੋਂ ਬਾਹਰ ਜਗਤ ਗੁਰੂ ਬਾਬਾ ਨਾਨਕ ਬੈਠੇ ਸਨ।
ਲੂਲਾ ਕਰ ਭਗਤੀ ਤੇ ਕਾਲਾ।
ਉਸ ਵਕਤ
ਲੂਲਾ ਕਰ ਭਗਤੀ ਤੇ ਕਾਲਾ,
ਜਦੋਂ ਘਰ ਤੋਂ ਬਾਹਰ ਬੈਠੇ ਸਨ, ਉੱਥੇ ਇੱਕ ਬੰਦਾ ਆ ਗਿਆ ਜਿਹਦੇ ਹੱਥ ਲੂਲੇ ਸਨ। ਉਹ ਲੂਲਾ ਸੀ, ਪੈਰਾਂ ਤੋਂ ਚੱਲ ਨਹੀਂ ਸੀ ਸਕਦਾ ਚੰਗੀ ਤਰ੍ਹਾਂ, ਹੱਥ ਮੁੜੇ ਹੋਏ ਸਨ।
ਆਇਓ ਇੱਕ ਅਵਲੋਕ ਦਇਆਲਾ।
ਉਹਨੇ ਦੇਖਿਆ ਕਿ ਸਹੁ ਸੁਹਾਗਣ ਦੇ ਘਰ ਤੋਂ ਬਾਹਰ ਇੱਕ ਪੂਰਨ ਸੰਤ ਬੈਠਾ ਹੈ, ਜਿਹਦੇ ਚਿਹਰੇ ਦੇ ਉੱਤੇ ਬੜਾ ਜਲਾਲ ਹੈ। ਸਾਡੇ ਸਰੀਰ ਦੀ ਜਿਤਨੀ ਵੀ ਤਾਕਤ ਐਨਰਜੀ ਹੈ, ਉਹ ਕ੍ਰੋਧ ਚ ਵੇਸਟ ਹੋ ਜਾਂਦੀ ਹੈ, ਉਹ ਵਾਸ਼ਨਾ ਚ ਵੇਸਟ ਹੋ ਜਾਂਦੀ ਹੈ, ਉਹ ਧਨ ਦੇ ਵਿੱਚ ਇਕੱਤਰ ਕਰਨ ਚ ਵੇਸਟ ਹੋ ਜਾਂਦੀ ਹੈ, ਉਹ ਲੋਭ ਦੇ ਵਿੱਚ ਵੇਸਟ ਹੋ ਜਾਂਦੀ ਹੈ। ਸੰਤ ਦੀ ਜਿਤਨੀ ਵੀ ਐਨਰਜੀ ਹੈ, ਸਰੀਰ ਦੀ ਤਾਕਤ, ਉਹ ਸਾਰੀ ਦੀ ਸਾਰੀ ਚਿਹਰੇ ਦੇ ਵੱਲ ਜਾਂਦੀ ਹੈ, ਕਿਉਂਕਿ ਉੱਪਰ ਹੀ ਕਹਿੰਦੇ ਨੇ ਪ੍ਰਭੂ ਦਾ ਦੁਆਰ ਹੈ। ਕਿਤੇ ਸਾਰੇ ਦਾ ਸਾਰਾ ਜੋ ਤੇਜ ਹੈ ਬਹਾਵ ਉੱਪਰ ਨੂੰ ਜਾਂਦਾ ਹੈ, ਤੇ ਫਿਰ ਦੇਖਿਆ ਨਹੀਂ ਜਾ ਸਕਦਾ ਸਾਧੂ ਦੇ ਚਿਹਰੇ ਦੇ ਵੱਲ, ਤੇਜ ਹੁੰਦਾ ਹੈ, ਜਲਾਲ ਹੁੰਦਾ ਹੈ। ਜਦੋਂ ਦੇਖਿਆ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੇ ਵੱਲ, ਉਹਨੇ ਜਾਣ ਲਿਆ ਕੋਈ ਪੂਰਨ ਸਾਧੂ ਹਨ। ਨੇਤਰ ਬੰਦ ਦੇਖੇ,
ਦਰਸ਼ਨ ਦਰਸੇ ਭੇ ਪਦ ਪਾਨਾ।
ਦਰਸ਼ਨ ਕਰਕੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਦੋਂ ਉਹਨੇ ਦਰਸ਼ਨ ਕੀਤੇ, ਹਿਰਦੇ ਦੇ ਨਾਲ ਪੂਰਨ ਭਾਵਨਾ ਬਣ ਗਈ ਪੂਰਨ ਸੰਤ ਨੇ। ਕਹਿੰਦੇ ਨੇ ਦਰਸ਼ਨ ਕਰਦੇ ਸਾਰ ਅੰਦਰ ਵਿਚਾਰ ਕਰਦੇ ਪੂਰਨ ਸੰਤ ਨੇ, ਉਹਦੇ ਹੱਥ ਸਿੱਧੇ ਹੋ ਗਏ ਤੇ ਪੈਰ ਸਿੱਧੇ ਹੋ ਗਏ।
ਹੱਥ ਸੁੰਦਰ ਹੋਇਓ ਸਾਵਧਾਨਾ।
ਉਹਦਾ ਸਰੀਰ ਇਤਨਾ ਸੋਹਣਾ ਬਣ ਗਿਆ, ਉਹ ਦੇਖ ਕੇ ਹੈਰਾਨ ਹੋ ਗਿਆ। ਉਹ ਬਦਸੂਰਤ ਇਨਸਾਨ ਹੱਥ ਪੈਰ ਬੜੇ ਸੋਹਣੇ ਬਣ ਗਏ ਤੇ ਇਕਦਮ ਖੜਾ ਹੋ ਗਿਆ।
ਹੱਥ ਬੰਦ ਸੋ ਖਰਾ ਅਗਾਰੀ।
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ।
ਹੋਏ ਦੀਨ ਮੁਖ ਗਿਰਾ ਉਚਾਰੀ।
ਅੱਗੇ ਖੜਾ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੜਾ ਗਰੀਬ ਹੋ ਕੇ ਹੰਕਾਰ ਨੂੰ ਇੱਕ ਪਾਸੇ ਸੁੱਟ ਕੇ ਤੇ ਬਚਨ ਕਹਿਣੇ ਕੀਤੇ।
ਰਾਵਰ ਕੇ ਦਰਸ਼ਨ ਤਨ ਮੇਰਾ।
ਤੁਹਾਡੇ ਦਰਸ਼ਨਾਂ ਦੇ ਨਾਲ, ਤੁਹਾਡੇ ਦਰਸ਼ਨ ਕੀਤੀਆਂ ਭਾਵਨਾ ਕੀਤੀਆਂ, ਮੇਰਾ ਸਰੀਰ ਠੀਕ ਹੋ ਗਿਆ ਹੈ।
ਅਰੋਗ ਦੁੱਖ ਕੱਟਿਓ ਕਨੇਰਾ।
ਤੁਸੀਂ ਬੜੇ ਮਹਾਨ ਹੋ, ਮੇਰਾ ਸਾਰਾ ਜਨਮ ਜਨਮ ਦਾ ਦੁੱਖ ਕੱਟ ਦਿੱਤਾ ਹੈ।
ਉਹ ਤੇ ਸੰਗ ਨਾ ਛੋਡਿਓ ਜਾਈ।
ਹੁਣ ਤੁਹਾਡਾ ਸੰਗ ਮੇਰੇ ਕੋਲੋਂ ਛੱਡਿਆ ਨਹੀਂ ਜਾਂਦਾ, ਮੇਰੀ ਜਿਤਨੀ ਕ ਆਰਜੂ ਹੈ, ਜ਼ਿੰਦਗੀ ਹੈ, ਤੁਹਾਡੇ ਨਾਲ ਹੀ ਬਤੀਤ ਹੋਵੇਗੀ।
ਰੱਖੋ ਆਪਣੀ ਸਰਨਾਈ।
ਕਿਰਪਾ ਕਰੋ ਹੁਣ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ ਮੈਨੂੰ ਛੱਡੋ ਨਾ
ਸੋਨਮ ਉਸ ਕੰਨ ਕਿਰਪਾ ਨਿਧਾਨਾ
ਇਹ ਬਚਨ ਸੁਣ ਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਥੋੜਾ ਜਿਹਾ ਮੁਸਕਰਾ ਪਏ ਹੱਸ ਪਏ
ਸੋ ਇਸ ਬਿਦ ਬਚਨ ਬਖਾਨਾ
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਲੂਲੇ ਦੇ ਨਾਲ ਇਸ ਤਰ੍ਹਾਂ ਬਚਨ ਕਹਿਣੇ ਕੀਤੇ
ਨਗਰ ਬਖੈ ਬੂਜੇ ਦੇ ਕੋ
ਜਦੋਂ ਤੈਨੂੰ ਨਗਰ ਦੇ ਵਿੱਚ ਕੋਈ ਵੀ ਪੁੱਛੇਗਾ
ਇਸ ਬਿਦ ਤੇਰੇ ਕਰ ਪਗ ਹੋ
ਕਿਹੜੀ ਕਿਰਪਾ ਦੇ ਨਾਲ ਕਿਹੜੇ ਢੰਗ ਦੇ ਨਾਲ ਤੇਰੇ ਹੱਥ ਪੈਰ ਸਿੱਧੇ ਹੋਏ ਨੇ ਤੂੰ ਤੇ ਚੱਲ ਨਹੀਂ ਸੀ ਸਕਦਾ ਹੁਣ ਦੌੜ ਰਿਹਾ ਹੈ ਕੀ ਇਹਦਾ ਕਾਰਨ ਰੀਜ਼ਨ ਕੀ ਹੈ
ਕਹੀਏ ਸਹੋ ਸੁਹਾਗਣ ਦੀਨਾ
ਤੇ ਗੁਰੂ ਨਾਨਕ ਦੇਵ ਮਹਾਰਾਜ ਪਰਉਪਕਾਰ ਕਰ ਰਹੇ ਨੇ ਪ੍ਰਭ ਕੈ ਸਿਮਰਨ ਪਰਉਪਕਾਰੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਪਰਉਪਕਾਰ ਪੈਦਾ ਹੁੰਦਾ ਹੈ ਤੇ ਜੇ ਪਰਉਪਕਾਰ ਪੈਦਾ ਨਹੀਂ ਹੋਇਆ ਉੱਥੇ ਪ੍ਰਮਾਤਮਾ ਦਾ ਸਿਮਰਨ ਨਹੀਂ ਹੈ ਜਿੱਥੇ ਸਿਮਰਨ ਹੈ ਉੱਥੇ ਪਰਾਏ ਦਾ ਭਲਾ ਪ੍ਰਗਟ ਹੁੰਦਾ ਹੈ ਜਿੱਥੇ ਪਰਾਏ ਦੀ ਬੁਰਾਈ ਹੈ ਉੱਥੇ ਪ੍ਰਮਾਤਮਾ ਦਾ ਸਿਮਰਨ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਚ ਦਇਆ ਆਈ ਜਿਹੜੇ ਉਹ ਸੰਤ ਦਾ ਡੇਰਾ ਉੱਜੜ ਗਿਆ ਸੀ ਦੁੱਖ ਰੋ ਰਿਹਾ ਸੀ ਪ੍ਰਮਾਤਮਾ ਸਾਨੂੰ ਬਖਸ਼ ਲੈ ਅਸੀਂ ਬੜੇ ਪਾਪ ਕੀਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਜੇ ਤੈਨੂੰ ਕੋਈ ਪੁੱਛੇ ਨਾ ਕਿ ਮੇਰੇ ਪੈਰ ਤੇ ਤੇਰੇ ਹੱਥ ਕਿੰਨੇ ਠੀਕ ਕੀਤੇ ਨੇ ਤੂੰ ਕਹਿ ਦੇਈ ਉਹ ਸੌ ਸੁਹਾਗਣ ਜਿਹੜਾ ਸੰਤ ਹੈ ਨਾ ਉਹਨੇ ਠੀਕ ਕੀਤੇ ਹਨ
ਲੂਲੇ ਤੇ ਕਰ ਪੱਗ ਸੁਭ ਕੀਨਾ
ਲੂਲੇ ਤੋਂ ਮੇਰੇ ਜਿਹੜੇ ਪੈਰ ਹੱਥ ਸਨ ਉਸ ਸੌ ਸੁਹਾਗਣ ਨੇ ਠੀਕ ਕਰਦੇ ਨੇ ਗੁਰੂ ਨਾਨਕ ਕਹਿਣ ਲੱਗੇ ਇਸ ਤਰ੍ਹਾਂ ਕਈ ਸਾਰੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ
ਇਸ ਮਾਨ ਗੁਰੂ ਕੋ ਕੀ ਸੋ
ਗੁਰੂ ਜੀ ਦੀ ਆਗਿਆ ਮੰਨ ਲਈ ਗੁਰੂ ਨਾਨਕ ਦੇਵ ਮਹਾਰਾਜ ਤੇ ਸਾਡੇ ਚ ਕੀ ਫਰਕ ਹੈ ਉਹ ਆਪ ਕਰਕੇ ਤੇ ਆਪ ਇੱਕ ਪਾਸੇ ਹੋ ਜਾਂਦੇ ਨੇ ਤੇ ਦੂਜੇ ਦਾ ਉਧਾਰ ਕਰਕੇ ਦੂਜੇ ਨੂੰ ਵਡਿਆਈ ਬਖਸ਼ਦੇ ਨੇ ਸਾਡਾ ਕਾਰਜ ਕੀ ਹੈ ਕਰੇ ਕੋਈ ਦੂਜਾ ਤੇ ਆ ਜਾਈਏ ਅਸੀਂ ਤੇ ਸਾਰੇ ਦੀ ਸਾਰੀ ਵਡਿਆਈ ਸਾਡੀ ਝੋਲੀ ਚ ਪੈ ਜਾਵੇ ਅਸੀਂ ਕੀਤਾ ਹੈ ਜੋ ਕੀਤਾ ਹੈ ਅਸੀਂ ਬਿਲਕੁਲ ਅਗੇਂਸਟ ਆਪਣੇ ਗੁਰੂ ਤੋਂ ਤੇ ਗੁਰਦੇਵ ਪਾਤਸ਼ਾਹ ਦਾ ਉਪਦੇਸ਼ ਲੈ ਕੇ ਤੇ ਉਹ ਚੱਲ ਪਿਆ ਨਗਰ ਦੀ ਤਰਫ
ਗਏ ਨਗਰ ਬੂਜੇ
ਜਦੋਂ ਨਗਰ ਦੇ ਵਿੱਚ ਗਿਆ ਕਿਸੇ ਜਿੰਨੇ ਵੀ ਦੇਖਿਆ ਹੁਣ ਜਿਹੜਾ ਸਾਡੇ ਕੋਲ ਰਹਿੰਦਾ ਜਿਹਨੂੰ ਅਸੀਂ ਰੋਜ਼ ਦੇਖਨੇ ਹਾਂ ਜਿਹੜਾ ਬੰਦਾ ਰੋਜ਼ ਆਉਂਦਾ ਹੈ ਤੇ ਜੇ ਉਹਦੇ ਸਰੀਰ ਦੀ ਕਾਇਆ ਬਿਲਕੁਲ ਠੀਕ ਹੋ ਜਾਵੇ ਅਸੀਂ ਪੁੱਛਾਂਗੇ ਨਾ ਕੱਲ ਤੱਕ ਤੂੰ ਚੱਲ ਨਹੀਂ ਸੀ ਸਕਦਾ ਅੱਜ ਭੱਜ ਕੇ ਆ ਗਿਆ ਤੇ ਲੋਕੀ ਪੁੱਛਣ ਲੱਗ ਗਏ ਤੈਨੂੰ ਹੋਇਆ ਕੀ ਹੈ
ਲੂਲੇ ਤੈ ਕਰ ਪੱਗ ਕਿਤ ਪਾਏ
ਤੂੰ ਲੂਲਾ ਸਹਿ ਲੰਗੜਾ ਸਹਿ ਤੈਨੂੰ ਹੱਥ ਪੈਰ ਕਿਥੋਂ ਮਿਲੇ ਹਨ
ਸੋ ਸੁਣ ਤਾਂ ਕੋ ਦੇਤ ਬਿਤਾਏ
ਕਹਿੰਦੇ ਨੇ ਉਹਨੇ ਜਿੰਨੇ ਜਿੰਨੇ ਵੀ ਉਹਨੂੰ ਪੁੱਛਿਆ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਕਹਿ ਦਿੱਤਾ ਕਿ ਉਹ ਜਿਹੜੇ ਸੰਤ ਨੂੰ ਤੁਸੀਂ ਕੱਢਿਆ ਹੈ ਇਥੋਂ ਸ਼ੋ ਸੁਹਾਗਣ ਨੂੰ ਉਹਦੀ ਕਿਰਪਾ ਦੇ ਨਾਲ
ਸਹੋ ਸੁਹਾਗਣ ਕਰਨਾ ਕੀਨੀ
ਸ਼ੋ ਸੁਹਾਗਣ ਨੇ ਮੇਰੇ ਉੱਤੇ ਕਰਨਾ ਦਇਆ ਕੀਤੀ ਹੈ ਮਿਹਰ ਕੀਤੀ ਹੈ ਤੇ ਮੇਰੇ ਹੱਥ ਪੈਰ ਠੀਕ ਕੀਤੇ ਹਨ
ਵੇ ਅਰੋਗ ਤੁਰਤ ਕਰ ਦੇਨੇ
ਉਹਨਾਂ ਨੇ ਮੇਰੇ ਰੋਗ ਨੂੰ ਦੂਰ ਕਰ ਦਿੱਤਾ ਹੈ ਤੇ ਮੈਨੂੰ ਤੰਦਰੁਸਤ ਕਰ ਦਿੱਤਾ ਹੈ
ਸੁਣ ਕੇ ਲੋਕ ਨੇ ਅਚਰ ਜਮਾਨਾ
ਸਾਰੇ ਲੋਕਾਂ ਨੇ ਸੁਣ ਕੇ ਤੇ ਮਨ ਦੇ ਵਿੱਚ ਹੈਰਾਨੀ ਮੰਨੀ ਕਮਾਲ ਹੋ ਗਿਆ ਹੈ
ਅਗਲੇ ਪੁਰਤ ਨਕੀਨ ਪਿਆਨਾ
ਸਾਰੇ ਨਗਰ ਦੇ ਵਿੱਚ ਕਹਿੰਦੇ ਨੇ ਜਿੱਥੇ ਜਿੱਥੇ ਵੀ ਉਹਦੀ ਪਹੁੰਚ ਸੀ ਸਾਰੇ ਘਰ ਘਰ ਦੇ ਵਿੱਚ ਉਸਨੇ ਜਾ ਕੇ ਦੱਸਿਆ ਕਿ ਮੈਂ ਠੀਕ ਹੋ ਗਿਆ ਹਾਂ
ਕਹਿਤ ਕਹਿਤ ਤੇ ਕੋ ਢਿੱਗ ਆਇਓ
ਕਹਿੰਦੇ 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 ਕਹਿੰਦਾ ਉਹ ਉਸ ਜਗ੍ਹਾ ਤੇ ਆ ਗਿਆ ਕਿ ਜਿੱਥੇ ਸ਼ੋ ਤੇ ਸੁਹਾਗਣ ਦਾ ਘਰ ਸੀ ਜਿੱਥੇ ਉਹ ਰਹਿੰਦੇ ਸਨ
ਬਹੁ ਸੁਹਾਗਣ ਜਾਣ ਕਹਾਇਓ
ਜਿਹੜੇ ਸ਼ੋ ਤੇ ਸੁਹਾਗਣ ਨਾਮ ਦਾ ਸੰਤ ਕਹਾਉਂਦਾ ਸੀ
ਸੁਣ ਕਰ ਬੂਝਤ ਕੇ ਥਲ ਸੋ
ਕਹਿੰਦੇ ਨੇ ਕਿ ਬੁੱਝਦੇ ਸਾਰ ਜਦੋਂ ਉਹ ਨੇੜੇ ਆਇਆ ਉਹ ਕਹਿਣ ਲੱਗਾ ਸ਼ੋ ਸੁਹਾਗਣ ਨੇ ਠੀਕ ਕੀਤਾ ਸ਼ੋ ਸੁਹਾਗਣ ਆਪ ਬਾਹਰ ਆ ਗਿਆ ਹੁਣ ਕੋਈ ਕਹਿਣ ਲੱਗ ਜੇ ਕਿ ਫਲਾਣੇ ਕਰਕੇ ਮੇਰਾ ਕੰਮ ਸੁਧਰਿਆ ਫਲਾਣਾ ਬੰਦਾ ਆ ਜਾਵੇ ਤੇ ਥੋੜਾ ਧਰਮ ਅਗਰ ਬਚਿਆ ਹੋਵੇ ਉਹ ਕਹਿ ਦੇਗਾ ਮੈਂ ਤੇ ਨੀ ਕੀਤਾ ਤੇ ਸ਼ੋ ਸੁਹਾਗਣ ਬਾਹਰ ਆਇਆ ਤੇ ਉਹ ਪੁੱਛਣ ਲੱਗਾ ਕਿ ਇਹ ਕੌਤਕ ਕਿੰਨੇ ਕੀਤਾ ਉਹਨੇ ਦੱਸਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਬਾਬੇ ਨਾਨਕ ਨੇ ਕੀਤਾ ਹੈ ਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਹੈ ਜਿਹੜਾ ਮਿਲੇ ਤੇਰਾ ਨਾਮ ਲੈ ਦੇਵੀ ਤੇ ਤੇਰਾ ਮੈਂ ਨਾਮ ਲੈ ਰਿਹਾ ਹਾਂ ਤੇ ਉਹ ਤੈਨੂੰ ਵਡਿਆਈ ਬਖਸ਼ਣਾ ਚਾਹੁੰਦੇ ਨੇ ਕਹਿੰਦੇ ਨੇ ਸ਼ੋ ਸੁਹਾਗਣ ਪੁੱਛਣ ਲੱਗਾ ਕਿ ਉਹ ਫਿਰ ਉਹ ਦੋਵੇਂ ਜੀ ਪੁੱਛਣ ਲੱਗੇ ਉਹ ਮਹਾਪੁਰਸ਼ ਕਿੱਥੇ ਹਨ ਉਹ ਪੂਰਨ ਅਵਤਾਰ ਕਿੱਥੇ ਹਨ
ਚਾਹੇ ਤੋਰ ਦੁੱਖ ਦੀਨੋ ਖੋ
ਕਹਿੰਦੇ ਨੇ ਜਿਨ੍ਹਾਂ ਜਿਹੜੇ ਮਹਾਪੁਰਸ਼ਾਂ ਨੇ ਤੇਰਾ ਸਾਰਾ ਦੁੱਖ ਦੂਰ ਕਰ ਦਿੱਤਾ ਹੈ ਉਹ ਕਿੱਥੇ ਬੈਠੇ ਹਨ
ਕਹਿਸ ਚੱਲੋ ਮੋਰ ਤੁਮ ਸੰਗਾ
ਕਹਿਣ ਲੱਗਾ ਲੂਲਾ ਸ਼ੋ ਸੁਹਾਗਣ ਨੂੰ ਤੁਸੀਂ ਮੇਰੇ ਨਾਲ ਚੱਲੋ
ਦਰਸਾਵੋ ਜੇ ਕਿਆ ਦੁੱਖ ਭੰਗਾ
ਕਹਿੰਦੇ ਨੇ ਅਸੀਂ ਤੈਨੂੰ ਤੁਹਾਨੂੰ ਮੈਂ ਦਿਖਾ ਦੇਣਾ ਕਿ ਉਹ ਮੇਰੇ ਦੁੱਖ ਦਾ ਨਾਸ਼ ਕਰਨ ਵਾਲੇ ਜਗਤ ਗੁਰੂ ਬਾਬਾ ਨਾਨਕ ਕਿਹੜੀ ਜਗ੍ਹਾ ਦੇ ਉੱਤੇ ਬਿਰਾਜਮਾਨ ਹਨ
ਸਹੁ ਸੁਹਾਗਣ ਅਚਰ ਜਮਾਨਿਓ
ਸ਼ੋ ਤੇ ਸੁਹਾਗਣ ਨੇ ਹੈਰਾਨੀ ਮੰਨੀ ਕਿ ਕਲਯੁਗ ਦੇ ਸਮੇਂ ਦੇ ਵਿੱਚ ਵੀ ਐਸਾ ਕੋਈ ਅਵਤਾਰ ਹੋ ਸਕਦਾ ਹੈ ਜਗਤ ਸਾਰਾ ਦੂਜੇ ਦੀ ਵਡਿਆਈਆਂ ਤੇ ਆਪਣੀ ਮੋਹਰ ਠੋਕਦਾ ਹੈ ਤੇ ਆਪ ਵੱਡਾ ਕਰਮ ਕਰਕੇ ਤੇ ਨਾਮ ਮੇਰਾ ਦੇ ਦਿੱਤਾ ਹੈ। ਇਹੋ ਜੇ ਵਿਚਾਰ ਮਨ ਦੇ ਵਿਚ ਕਰਦੇ ਕਰਦੇ ਤੇ ਨਾਲ ਜਾ ਰਹੇ ਹਨ ਉਸ ਲੂਲੇ ਦੇ
ਦਰਸ਼ਨ ਕਰਨੇ ਹਿਤ ਲੁਭਾਨੇ ਹੋ।
ਮਨ ਦੇ ਵਿਚ ਬੜਾ ਚਾਅ ਪੈਦਾ ਹੋ ਗਿਆ ਕਿ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ।
ਸੰਗ ਚੱਲਿਓ ਸ੍ਰੀ ਗੁਰੂ ਢਿੱਗ ਆਏ।
ਚੱਲਦੇ ਚੱਲਦੇ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਏ।
ਵਹਿ ਲੋਚਣ ਮੈਂ ਕਰਨਾ ਛਾਏ।
ਕਹਿੰਦੇ ਨੇ ਵਹਿ ਦੇਖਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਦਇਆ ਕਰੁਣਾ ਦਾ ਭਾਵ ਦੇਖਿਆ।
ਦੋਹਰਾ ਸੋ ਸੁਹਾਗਣ ਦਰਸ ਕਰ ਜਾਣੇ ਸੋ ਦਰਵੇਸ਼।
ਤੇ ਉਹਨਾਂ ਨੇ ਜਦੋਂ ਦਰਸ਼ਨ ਕੀਤੇ ਦੋਵੇਂ ਜੀਆਂ ਨੇ ਤੇ ਉਹਨਾਂ ਨੇ ਜਾਣ ਲਿਆ ਏ ਤੇ ਦਰਵੇਸ਼ ਹਨ ਪੂਰਨ ਮਹਾਂਪੁਰਸ਼ ਹਨ ਇਤਨਾ ਜਲਾਲ ਸੰਸਾਰ ਤੋਂ ਨਿਰਲੇਪ ਚਿਹਰੇ ਦੇ ਉੱਤੇ ਅਲਗ ਹੀ ਪ੍ਰਭਾਵ ਹੈ।
ਦਰ ਪਰ ਮੇਰੇ ਜੋ ਮੁਰੇ ਸੋ ਖੁਦਾਏ ਜਗ ਪੇਸ।
ਤੇ ਮਨ ਦੇ ਵਿਚ ਵਿਚਾਰ ਕੀਤੀਏ ਉਹ ਹੀ ਨੇ ਜਿਹੜੇ ਅਸੀਂ ਘਰ ਦੇ ਵਿਚ ਗੱਲਾਂ ਕਰ ਰਹੇ ਸਾਂ ਤੇ ਬਾਹਰ ਸਨ, ਅਸੀਂ ਦੇਖਿਆ ਸੀ ਇਹਨਾਂ ਨੂੰ ਬਾਹਰ ਬੈਠੇ ਸਨ ਮਹਾਂਪੁਰਸ਼ ਤੇ ਮੇਰੇ ਘਰ ਤੋਂ ਬਾਹਰੋਂ ਮੁੜੇ ਸਨ ਮਹਾਂਪੁਰਸ਼। ਸੰਤ ਜੋ ਹੁੰਦਾ ਹੈ ਉਹਦੀ ਗੱਲ ਦੇ ਵਿਚ ਬੜੀ ਬੜਾ ਵਜਨ ਹੁੰਦਾ ਹੈ, ਉਹਦੀ ਕੀਤੀ ਹੋਈ ਗੱਲ ਦੇ ਵਿਚ ਤਾਕਤ ਹੁੰਦੀ ਹੈ, ਉਹ ਮੋੜਿਆ ਨਹੀਂ ਜਾ ਸਕਦਾ ਜੋ ਜੁੜੀ ਹੋਈ ਰੂਹ ਹੁੰਦੀ ਹੈ। ਤੇ ਹੋਰ ਵੈਸੇ ਚਾਹੇ ਕੋਈ ਕੁਛ ਕਹਿੰਦਾ ਰਵੇ ਉਹਦੀ ਗੱਲ ਚ ਕੋਈ ਤਾਕਤ ਨਹੀਂ ਹੋਏਗੀ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਆਪ ਪਰਮਾਤਮਾ ਸਰੂਪ ਸਨ, ਜਿਸ ਕੈ ਅੰਤਰ ਬਸੈ ਨਿਰੰਕਾਰ, ਜਿਸ ਕੀ ਸੀਖ ਤਰੈ ਸੰਸਾਰ। ਜਗਤ ਸਿਕਸ਼ਾ ਦੇਈ ਜਾ ਰਿਹਾ, ਸਿੱਖਿਆ ਦੇਈ ਜਾ ਰਿਹਾ, ਕੋਈ ਸੁਣਦਾ ਹੈ ਪਰ ਕੋਈ ਜੁੜੀ ਹੋਈ ਰੂਹ ਗੱਲ ਕਰੇ ਤੇ ਉਹਦੀ ਗੱਲ ਦੇ ਵਿਚ ਤਾਕਤ ਹੋਵੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਗੱਲ ਕਰਦੇ ਸਨ, ਸੁਣਨ ਵਾਲੇ ਜੁੜ ਜਾਂਦੇ ਸਨ, ਸੁਣਨ ਵਾਲੇ ਇਕੱਤਰ ਹੋ ਜਾਂਦੇ ਸਨ, ਉਹ ਤੇ ਕੀਰਤਨ ਹੀ ਸ਼ੁਰੂ ਕਰਦੇ ਸਨ। ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਕਹਿੰਦਾ ਹੈ ਤੇ ਉਹ ਹੀ ਸੰਤ ਹਨ ਜਿਹੜੇ ਸਾਡੇ ਘਰ ਤੋਂ ਬਾਹਰ ਸਨ, ਇਤਨੇ ਮਹਾਨ ਹਨ ਇਹ ਸੰਤ।
ਜੋ ਪਈ ਮੋਰ ਪਖੰਡ ਤਜਾਵਨ ਆਇਓ।
ਕਹਿਣ ਲੱਗਾ ਇਹ ਮੇਰੇ ਪਖੰਡ ਨੂੰ ਦੂਰ ਕਰਨ ਵਾਸਤੇ ਆਏ ਸਨ। ਜਿਹੜਾ ਮੇਰਾ ਪਖੰਡ ਸੀ ਬਾਹਰੋਂ ਸੰਤ ਦਾ ਤੇ ਅੰਦਰੋਂ ਮੈਂ ਪਾਪੀ ਸਾਂ, ਮੇਰੇ ਉਸ ਦੁੱਖ ਨੂੰ ਦੂਰ ਕਰਨ ਵਾਸਤੇ ਆਏ ਸਨ।
ਇਸ ਵਿਧ ਜਾਣ ਚਰਨ ਲਪਟਾਇਓ।
ਇਸ ਤਰ੍ਹਾਂ ਦੀ ਘਟਨਾ ਮਨ ਦੇ ਵਿਚ ਸੋਚ ਕੇ ਵਿਧ ਵਿਚਾਰ ਕਰਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਡਿੱਗ ਪਿਆ।
ਦੀਨ ਭਇਓ ਨਾ ਉਠਾਵਤ ਸੀਸਾ।
ਮਨ ਦੇ ਉੱਤੇ ਬੜਾ ਉਸਦੇ ਪ੍ਰਭਾਵ ਪਿਆ, ਕਹਿੰਦੇ ਨੇ ਬੜਾ ਦੀਨ ਗਰੀਬ ਹੋ ਗਿਆ, ਰੋਈ ਜਾ ਰਿਹਾ, ਆਪਣਾ ਸੀਸ ਨਹੀਂ ਚੁੱਕਦਾ।
ਕਰਤ ਬਿਨੈ ਤੁਮ ਹੋ ਜਗ ਦੀਸਾ।
ਬੜੀਆਂ ਬੇਨਤੀਆਂ ਕਰਨ ਲੱਗਾ, ਤੁਸੀਂ ਜਗਤ ਦੇ ਮਾਲਕ ਹੋ, ਪੂਰਨ ਹੋ, ਆਪ ਪਰਮਾਤਮਾ ਸਰੂਪ ਹੋ।
ਆਪ ਵੱਲ ਗੁਣ ਹੈ ਕਰੋ ਅਬ ਮੇਰਾ।
ਹੁਣ ਕਿਰਪਾ ਕਰ ਦਵੋ, ਮੇਰਾ ਜਿਹੜਾ ਪਾਪ ਸੀ, ਮੇਰੇ ਉਸ ਪਾਪ ਨੂੰ ਅਫਵਲ ਤੋਂ ਭਾਵ ਆਉਂਦਾ ਹੈ, ਉਸ ਨੂੰ ਮਾਫ਼ ਕਰ ਦਵੋ, ਕਿਰਪਾ ਕਰ ਦਵੋ। ਪਰਮਾਤਮਾ ਤੇ ਗੁਰੂ ਨਾਨਕ ਮਹਾਰਾਜ ਦੇ ਵਿਚ ਕੀ ਅੰਤਰ ਹੈ? ਪਰਮਾਤਮਾ ਸਾਨੂੰ ਸਾਰਾ ਕੁਛ ਦੇਈ ਜਾ ਰਿਹਾ, ਰੋਸ਼ਨੀ ਦੇ ਰਿਹਾ, ਹਵਾ ਦੇ ਰਿਹਾ, ਪਾਣੀ ਦੇ ਰਿਹਾ। ਕਦੀ ਉਹਨੇ ਜਨਾਇਆ ਹੈ ਆਪਣਾ ਆਪ ਮੈਂ ਤੁਹਾਨੂੰ ਦੇ ਰਿਹਾ, ਮੈਂ ਬੜਾ ਵੱਡਾ? ਕਦੀ ਵੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਤਨਾ ਕੁਛ ਕੀਤਾ ਪਰ ਆਪਾਂ ਨਹੀਂ ਲਿਖਾਇਆ, ਆਪ ਇੱਕ ਪਾਸੇ ਬੈਠੇ ਰਹਿਣਾ। ਉਧਾਰ ਕਰੀ ਜਾ ਰਹੇ ਨੇ, ਉਧਾਰ ਕਰੀ ਜਾ ਰਹੇ ਨੇ ਤੇ ਆਪ ਇੱਕ ਪਾਸੇ ਬੈਠ ਕੇ ਵਡਿਆਈ ਦੂਜੇ ਨੂੰ ਬਖਸ਼ ਰਹੇ ਨੇ। ਪਰਮਾਤਮਾ ਦਿੰਦਾ ਹੈ, ਅਗਰ ਸਾਡੀ ਝੋਲੀ ਦੇ ਵਿਚ ਕੁਛ ਪਿਆ ਹੈ ਤੇ ਉਹਦੀ ਦਾਤ ਹੈ। ਮਿਹਨਤ ਤੇ ਜਗਤ ਦੇ ਵਿਚ ਬੜੇ ਬੰਦੇ ਕਰਦੇ ਨੇ, ਉਹਨਾਂ ਦੀ ਮਿਹਨਤ ਨੂੰ ਫਲ ਨਹੀਂ ਲੱਗਦਾ, ਮਿਹਨਤ ਉਹਦੀ ਨੂੰ ਹੀ ਫਲ ਲੱਗਦਾ ਹੈ ਜਿਹਦੇ ਉੱਤੇ ਕਿਰਪਾ ਪ੍ਰਭੂ ਦੀ ਹੁੰਦੀ ਹੈ। ਬੜੇ ਜਗਤ ਦੇ ਵਿਚ ਆਪਣੀ ਜ਼ਿੰਦਗੀਆਂ ਲੰਘਾ ਦਿੱਤੀਆਂ, ਨਹੀਂ ਸਕਸੈਸ ਮਿਲ ਸਕਦੀ। ਮਿਹਨਤ ਉੱਦਮ ਜ਼ਰੂਰੀ ਹੈ, ਪਰ ਉੱਦਮ ਕਹਿੰਦੇ ਨੇ ਉੱਦਮ ਵੀ ਤਾਂ ਫੁੱਲਦਾ ਹੈ ਜੇ ਉਹਦੀ ਬਖਸ਼ਿਸ਼ ਨਾਲ ਹੋਵੇ, ਕੋਈ ਪੂਰਬਲੇ ਕਰਮ ਦਾ ਸੰਸਕਾਰ ਨਾਲ ਜੁੜ ਜਾਵੇ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਸੁਖਮਨੀ ਸਾਹਿਬ ਜੀ ਦੀ ਬਾਣੀ। ਗੁਰਦੇਵ ਕਹਿੰਦੇ ਨੇ ਕਰੋੜਾਂ ਬੰਦੇ ਐਸੇ ਨੇ ਜਨਮੇ ਨੇ ਕਰੋੜਾਂ ਦੇ ਵਿਚ, ਅਰਬਾਂ ਦੇ ਵਿਚ ਜੀਵਨ ਬਤੀਤ ਕੀਤਾ, ਕਰੋੜਾਂ ਅਰਬਾਂ ਦੇ ਵਿਚ, ਇੱਕ ਦਿਨ ਮਰ ਵੀ ਅਰਬਾਂ ਚ ਗਏ, ਹੱਥੀ ਟੱਕਾ ਨੀ ਤੋੜਿਆ, ਉਹਨਾਂ ਨੇ ਕੀ ਕਰਮ ਕੀਤੇ ਨੇ? ਕਹਿੰਦੇ ਨੇ ਕਈ ਕੋਟ ਘਾਲੈ ਥੱਕ ਪਾਏ, ਇੱਕ ਜੰਮੇ ਨੇ ਬੇਚਾਰੇ ਕਰ ਜੰਮਦੇ ਸਾਰ ਸਿਆਪੇ ਸਿਰ ਚ ਪੈ ਗਏ ਮੁਸੀਬਤਾਂ, ਸਾਰੀ ਜ਼ਿੰਦਗੀ ਮੁਸੀਬਤਾਂ ਚ ਲੰਘ ਗਈ, ਸਾਰੀ ਜ਼ਿੰਦਗੀ ਹੀ ਕਰਦੇ ਰਹੇ ਘਾਲਣਾ, ਸਰੀਰ ਨੂੰ ਤੋੜਦੇ ਰਹੇ ਤੇ ਫਿਰ ਇੱਕ ਦਿਨ ਅੰਤ ਹੋ ਗਿਆ। ਦੋਵਿਆਂ ਦੇ ਕਰਮਾਂ ਦਾ ਅੰਤਰ ਹੈ, ਪਿਛਲੇ ਕੋਈ ਉਹਦੇ ਕਰਮ ਐਸੇ ਨੇ, ਪਰਮਾਤਮਾ ਨੇ ਇੱਥੇ ਧਨ ਬਖਸ਼ਿਆ, ਉਹਦੇ ਕੋਈ ਐਸੇ ਨੇ, ਧਨ ਦੀ ਪ੍ਰਾਪਤੀ ਨਹੀਂ ਹੋ ਸਕੀ। ਗੁਰੂ ਨਾਨਕ ਦੇਵ ਮਹਾਰਾਜ ਵਡਿਆਈ ਬਖਸ਼ਦੇ ਨੇ, ਕਹਿੰਦਾ ਗੁਰਦੇਵ ਪਾਤਸ਼ਾਹ ਮੇਰੇ ਪਾਪਾਂ ਦੇ ਫਲ ਦਾ ਨਾਸ ਕਰ ਦਵੋ, ਮੇਰੇ ਤੇ ਬਖਸ਼ਿਸ਼ ਕਰੋ।
ਓ ਸਾਹਿਬ ਮੈਂ ਰਾਵਰ ਚੇਰਾ।
ਤੁਸੀਂ ਆਪ ਪਰਮਾਤਮਾ ਦੇ ਸਰੂਪ ਹੋ, ਮੈਨੂੰ ਆਪਣਾ ਦਾਸ ਜਾਣ ਲਵੋ।
ਓ ਅਧਮੰ ਤੂੰ ਅਧਮ ਉਧਾਰਨ।
ਮੈਂ ਅਧਮੰ, ਅਧਮੰ ਕਹਿੰਦੇ ਨੇ ਨੀਚ ਨੂੰ। ਤਿੰਨ ਤਰ੍ਹਾਂ ਦੇ ਜੀਵ ਹੁੰਦੇ ਨੇ, ਉੱਤਮ, ਮੱਧਮ ਤੇ ਅਧਮ। ਉੱਤਮ ਜਿਹੜੇ ਉੱਤਮ ਪੁਰਖ ਸੰਤ, ਮੱਧਮ ਜਿਹੜੇ ਸੰਸਾਰੀ ਵੀ ਤੇ ਧਰਮ ਚ ਵੀ ਰਹਿੰਦੇ ਨੇ, ਉਹ ਅੱਧਾ ਅੱਧਾ 50-50 ਜੀਵਨ ਚੱਲਦਾ ਉਹਨਾਂ ਦਾ। ਫਿਰ ਹੁੰਦਾ ਅਧਮੰਗ, ਅਧਮੰਗ ਤੋਂ ਭਾਵ 100% ਨੀਚ, ਕੋਈ ਅੰਦਰ ਕੋਈ ਧਰਮ ਦਇਆ ਸੰਤੋਖ ਦਾ ਨਾਮ ਹੀ ਨਹੀਂ। ਤੇ ਕਹਿਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ, ਮੈਂ ਤੇ ਅਧਮੰਗ ਸਭ ਤੋਂ ਨੀਚ ਬੰਦਾ ਜਗਤ ਦੇ ਵਿੱਚ।
ਭਾਇ ਅਵਤਾਰ ਜਗਤ ਕੋ ਤਾਰਨ,
ਤੁਸੀਂ ਇਹ ਜੋ ਸਰੀਰ ਅਵਤਾਰ ਧਾਰਿਆ ਹੈ ਇਹ ਸਾਰੇ ਸੰਸਾਰ ਨੂੰ ਪਾਰ ਉਤਾਰਨ ਵਾਸਤੇ, ਭਲਾ ਕਰਨ ਵਾਸਤੇ, ਪਰਾਏ ਦਾ ਭਲਾ ਕਰਨ ਵਾਸਤੇ, ਪਰਉਪਕਾਰ ਕਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ ਤੁਸੀਂ।
ਆਪ ਛਪਾਏ ਮੁਝੇ ਵਡਿਆਈ,
ਇਹੋ ਜਿਹਾ ਤੁਸੀਂ ਜਿਹੜਾ ਕਰਮ ਕੀਤਾ ਹੈ ਸੰਸਾਰ ਚ ਕਦੀ ਸੁਣਿਆ ਹੀ ਨਹੀਂ, ਆਪ ਲੁਕ ਗਏ ਹੋ ਤੇ ਮੈਨੂੰ ਵਡਿਆਈ ਬਖਸ਼ ਦਿੱਤੀ ਹੈ।
ਤੁਮ ਦੇਵ ਤੇ ਬਿਰਧ ਸਦਾਈ,
ਤੇ ਤੁਹਾਡਾ ਤੇ ਬਿਰਧ, ਬਿਰਧ ਕਹਿੰਦੇ ਨੇ ਸੁਭਾਅ, ਤੁਹਾਡਾ ਤੇ ਸੁਭਾਅ ਹੀ ਇਹੋ ਜਿਹਾ ਹੈ ਕਿ ਜਗਤ ਨੂੰ ਵਡਿਆਈ ਬਖਸ਼ ਦੇਣੀ ਹੈ, ਜਗਤ ਦੀ ਝੋਲੀਆਂ ਭਰੀ ਜਾ ਰਹੇ ਹੋ।
ਗੁਰੂ ਕਹੇ ਐਸੇ ਅਬ ਜਾਨ ਹੋ,
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਹੁਣ ਇਸ ਤਰ੍ਹਾਂ ਤੂੰ ਮਨ ਚ ਜਾਣ ਲੈ,
ਸਹੋ ਰਵਿਆ ਸਭ ਮਾਹੇ ਪਛਾਣ ਹੋ।
ਹੁਣ ਇੱਕ ਗੱਲ ਨੂੰ ਜਦੋਂ ਤੱਕ ਤੇਰੇ ਅੰਦਰ ਪ੍ਰਾਣ ਚੱਲਣਗੇ, ਜੀਵਨ ਚੱਲੇਗਾ, ਇੱਕ ਗੱਲ ਨੂੰ ਕਦੀ ਭੁੱਲੀ ਨਾ, ਉਹ ਕੀ ਉਹ ਜੋ ਪਰਿਪੂਰਨ ਪ੍ਰਮਾਤਮਾ ਪਤੀ ਪਰਮੇਸ਼ਰ ਹੈ ਉਹ ਜਰੇ ਜਰੇ ਦੇ ਵਿੱਚ ਵਿਆਪਕ ਹੈ, ਸਾਰੀ ਜਗ੍ਹਾ ਉਹ ਆਪ ਹੀ ਵਿਰਾਜਮਾਨ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਗੁਰਦੇਵ ਕਹਿਣ ਲੱਗੇ ਹੁਣ ਪਖੰਡ ਨਾ ਕਰੀ, ਜੇ ਸੰਤ ਬਣਿਆ ਹੈ ਤੇ ਹੁਣ ਬਾਹਰੋਂ ਤੇ ਅੰਦਰੋਂ ਇੱਕ ਹੋ ਜਾਵੀ, ਜਿੱਥੇ ਬਾਹਰੋਂ ਤੇਰੀ ਪੂਜਾ ਹੋਏਗੀ ਅੰਦਰ ਸਦਾ ਨਿਮਰਤਾ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗਾ ਰਹੀ।
ਦੋਹਰਾ ਸਭ ਕੋ ਦਰਸ਼ਨ ਦੀਜੀਏ, ਸਭ ਕੋ ਦਰਸ਼ਨ ਲੈ ਹੋ,
ਸਾਰੇ ਸੰਸਾਰ ਨੂੰ ਦਰਸ਼ਨ ਦਈ, ਆਪਣੇ ਪ੍ਰਭੂ ਦੀ ਭਗਤੀ ਕਰੀ ਤੇ ਸੰਸਾਰ ਦੇ ਵਿੱਚ ਸਾਧੂਆਂ ਦੇ ਦਰਸ਼ਨ ਕਰੀ, ਆਪਣੇ ਤੋਂ ਮਹਾਨ ਜੀਵਾਂ ਦੇ ਦਰਸ਼ਨ ਕਰੀ।
ਸਦਾ ਬੰਦਗੀ ਕੀਜੀਏ ਮਨ ਖੁਦਾਏ ਮੈਂ ਦੇਹੋ,
ਸਦਾ ਬੰਦਗੀ ਕਰੀ ਤੇ ਆਪਣੇ ਮਨ ਨੂੰ ਉਸ ਪਰਿਪੂਰਨ ਖੁਦਾ ਦੇ ਨਾਲ ਜੋੜੀ, ਝੂਠ ਦੇ ਨਾਲ ਮਨ ਨੂੰ ਨਾ ਜੋੜੀ।
ਮਨ ਹਿੱਤ ਸੋ ਗੁਰ ਕੀ ਬਹਿਨਾ,
ਕਹਿੰਦੇ ਨੇ ਉਹਨੇ ਬੜੇ ਪਿਆਰ ਦੇ ਨਾਲ, ਹਿੱਤ ਦੇ ਨਾਲ, ਬੜੇ ਸਤਿਕਾਰ ਦੇ ਨਾਲ ਗੁਰੂ ਜੀ ਦੇ ਕਹੇ ਹੋਏ ਬਚਨ ਮੰਨ ਲਏ ਤੇ ਮੰਨੇ ਕੀ ਗੱਤ ਕਹੀ ਨਾ ਜਾਏ। ਜੋ ਮੰਨ ਲੈਂਦਾ ਉਹਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ। ਤੇ ਗੁਰਦੇਵ ਪਾਤਸ਼ਾਹ ਜੀ ਦੇ ਬਚਨ ਬੜੇ ਸਤਿਕਾਰ ਦੇ ਨਾਲ ਮੰਨ ਲਏ।
ਸੋਭਕ ਸਾਏ ਗਯੋ ਨਿਜ ਐਨਾ,
ਇਸ ਤਰ੍ਹਾਂ ਦੀ ਕਿਰਪਾ ਲੈ ਕੇ ਤੇ ਉਹ ਆਪਣੇ ਐਨ ਘਰ ਦੇ ਵਿੱਚ ਚਲਾ ਗਿਆ।
ਭਇਓ ਮਰੀਦ ਗੁਰੂ ਕਾ ਸੋਈ,
ਆਪਣੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣ ਗਿਆ।
ਨਗਰ ਵਿਖੇ ਮਨਤਾ ਪੁਨ ਹੋਈ,
ਉਸ ਦਿਨ ਤੋਂ ਬਾਅਦ ਪੂਰੇ ਨਗਰ ਦੇ ਵਿੱਚ ਉਹਦੀ ਮਾਨਤਾ ਹੋ ਗਈ।
ਲੂਲਾ ਕਹਿਤ ਭਇਓ ਸਭ ਥਾਏ,
ਉਹ ਜਿਹੜੇ ਲੂਲੇ ਦੇ ਹੱਥ ਪੈਰ ਠੀਕ ਕੀਤੇ ਸਨ ਉਹ ਜਿੱਥੇ ਵੀ ਜਾਂਦਾ ਸੀ ਕਹਿੰਦਾ ਸੀ ਸ਼ਹੁ ਸੁਹਾਗਨ ਨੇ ਮੈਨੂੰ ਠੀਕ ਕਰ ਦਿੱਤਾ ਹੈ। ਇਸ ਤਰ੍ਹਾਂ ਹੀ ਹੁੰਦਾ ਹੈ, ਜਿੱਥੇ ਕਿਸੇ ਨੂੰ ਸੁੱਖ ਮਿਲ ਜਾਂਦਾ ਹੈ ਉਹ ਦੱਸ ਦਿੰਦਾ ਹੈ ਫਲਾਣੀ ਜੰਗਲ ਮਿਲਿਆ ਹੈ, ਫਲਾਣੀ ਜੰਗਲ ਮਿਲਿਆ ਹੈ। ਉਹ ਦੱਸਦਾ ਫਿਰਦਾ ਸੀ ਤੇ ਉਹਦੀ ਮਾਨਤਾ ਚੱਲੀ ਜਾ ਰਹੀ ਸੀ।
ਸਹੁ ਸੁਹਾਗਨ ਤੇ ਪਗ ਪਾਏ,
ਸਾਰੇ ਜੋ ਕਹਿਣ ਲੱਗਾ ਉਹ ਲੂਲਾ ਕਿ ਜਿਹੜੇ ਹੱਥ ਪੈਰ ਮੈਂ ਪ੍ਰਾਪਤ ਕੀਤੇ ਨੇ ਉਹ ਸ਼ਹੁ ਸੁਹਾਗਨ ਸੰਤ ਕਰਕੇ।
ਸਰਬ ਲੋਕ ਤਦ ਨਿਸ਼ਚਾ ਕੀਨੋ,
ਜਿਤਨੇ ਵੀ ਲੋਕ ਸਨ ਉਹਨਾਂ ਦਾ ਭਰੋਸਾ ਬਣ ਗਿਆ ਸਹੁ ਸੁਹਾਗਨ ਦੇ ਉੱਪਰ।
ਸਹੁ ਆਵਤ ਸਟਿਗ ਮਨ ਚੀਨੋ,
ਉਹਨਾਂ ਨੇ ਮਨ ਚ ਜਾਣ ਲਿਆ ਕਿ ਉਹ ਜਿਹੜਾ ਸ਼ਹੁ ਹੈ ਹੁਣ ਇੱਧਰ ਆਏਗਾ, ਉਹ ਪੂਰਨ ਹੈ, ਉਹ ਪੂਰਨ ਸੰਤ ਹੈ ਜਿਹਦੇ ਨਾਲ ਅਸੀਂ ਕੁਕਰਮ ਕੀਤਾ ਸੀ।
ਉਹਨੇ ਝੰਡੇ ਰਾਖੇ ਨਿਜ ਥਾਨਾ,
ਕਹਿੰਦੇ ਨੇ ਕਿ ਉਹਨੇ ਫਿਰ ਆਪਣੇ ਸਥਾਨ ਦੇ ਉੱਤੇ ਜਿੱਥੇ ਉਹ ਰਹਿੰਦਾ ਸੀ ਦੋ ਝੰਡੇ ਗੱਡ ਦਿੱਤੇ।
ਨੌਬਤ ਬਾਜਣ ਲੱਗੇ ਨਿਸ਼ਾਨਾ,
ਉਹਦੇ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਨਗਾਰੇ ਵੱਜਣ ਲੱਗੇ।
ਲੱਗਣੇ ਲੱਗੇ ਉਹ ਵੱਡੋ ਤਹਿ ਮੇਲਾ,
ਸਮਾਂ ਪਾ ਕੇ ਇਤਨੀ ਸੰਗਤ ਜੁੜੀ, ਕਹਿੰਦੇ ਨੇ ਪਰਮਾਤਮਾ ਦਾ ਉਪਦੇਸ਼ ਕਰਨ ਲੱਗਾ ਕਿ ਬਹੁਤ ਜੱਟ ਵੱਡਾ ਮੇਲਾ ਲੱਗਣ ਲੱਗਾ।
ਜਹੋ ਦਿਸਤੇ ਤਬ ਹੋਇਓ ਸਕੇਲਾ,
ਕਹਿੰਦੇ ਨੇ ਕਿ ਚਾਰੇ ਹੀ ਦਿਸ਼ਾਵਾਂ ਤੋਂ ਪੂਰਬ ਪੱਛਮ ਉੱਤਰ ਦੱਖਣ ਤੋਂ ਲੋਕ ਭਰ ਭਰ ਕੇ ਆਉਣ ਲੱਗੇ।
ਦੋਹਰਾ ਲੋਕ ਪਰਸ ਪਰ ਸਭ ਕਹਿ ਭੁੱਲੇ ਨਿੰਦੇ ਉਚਾਰ,
ਲੋਕ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਅਸੀਂ ਬੜੀ ਭੁੱਲ ਕੀਤੀ ਸੀ, ਜਿਹੜੀ ਉਸ ਸੰਤ ਦੀ ਨਿੰਦਿਆ ਕੀਤੀ ਸੀ ਉਹਨੂੰ ਪਖੰਡੀ ਕਿਹਾ ਸੀ।
ਪੂਰਨ ਹੈ ਇਹ ਸੰਤ ਸਭ ਸਹੁ ਆਵੇ ਜਿਸ ਦੁਆਰ,
ਇਹਦੇ ਪਰਮਾਤਮਾ ਦੇ ਵਿੱਚ ਰਵਿਆ ਹੋਇਆ ਹੈ, ਪਰਮਾਤਮਾ ਪਤੀ ਇਹਦੇ ਘਰ ਦੇ ਵਿੱਚ ਹੈ, ਇਹਦੇ ਹਿਰਦੇ ਰੂਪ ਚ ਵਿਰਾਜਮਾਨ ਹੈ, ਤੇ ਅਸੀਂ ਇਹਦੀ ਨਿੰਦਿਆ ਕੀਤੀ ਸੀ, ਇਹ ਪੂਰਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੇ ਹਨ, ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਪੂਰਾ ਜੋ ਵੀ ਕਰੇਗਾ ਪੂਰਾ ਕਰੇਗਾ, ਘੱਟ ਵੱਧ ਨਹੀਂ ਹੁੰਦਾ। ਤੇ ਵੇਖੋ ਇਸ ਨੂੰ ਵੀ ਮਹਾਨ ਬਣਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ।
ਜੇ ਕੇ ਬਰ ਲੂਲੇ ਪਗ ਪਾਏ,
ਸੰਗਤ ਲੋਕ ਕਹਿਣ ਲੱਗੇ ਦੇ ਬਚਨ ਦੇ ਨਾਲ ਲੂਲੇ ਨੇ ਵੀ ਹੱਥ ਪੈਰ ਪ੍ਰਾਪਤ ਕਰ ਲਏ।
ਇਸ ਵਿਦ ਕਹੇ ਬਹੁ ਭੇਟ ਚੜਾਏ,
ਕਹਿੰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬੜੇ ਲੋਕੀ ਉਸ ਨੂੰ ਭੇਟਾ ਅਰਪਣ ਕਰਨ ਲੱਗੇ।
ਦੂਰ ਦੂਰ ਤੇ ਨਰ ਤੈ ਆਏ,
ਕਹਿੰਦੇ ਨੇ ਦੂਰ ਦੂਰ ਤੋਂ ਲੋਕ ਉਹਦੇ ਕੋਲ ਆਉਣ ਲੱਗੇ, ਪ੍ਰਭੂ ਉਪਦੇਸ਼ ਸੁਣਨ ਲੱਗੇ।
ਮਨ ਅਗਰਜ ਤੇ ਅਧਿਕਾਏ,
ਜਿੰਨੇ ਲੋਕ ਉਹਨੂੰ ਪਹਿਲੇ ਸਵਾਈ ਕੁ ਲੋਕ ਮੰਨਦੇ ਸਨ, ਕਹਿੰਦੇ ਨੇ ਹੁਣ ਬਹੁਤ ਜਿਆਦਾ ਉਹਦੀ ਮਾਨਤਾ ਹੋ ਗਈ।
ਸ੍ਰੀ ਗੁਰੂ ਨਾਮ ਜਪਤ ਭਾਸ ਹੋਈ,
ਕਹਿੰਦੇ ਨੇ ਉਹ ਰੋਜ਼ ਰੋਜ਼ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧੁਨੀ ਉਚਾਰਨ ਕਰਨ ਲੱਗਾ।
ਜਾਂ ਤੇ ਪੂਜਾ ਬਹੁ ਜਗ ਹੋਈ,
ਉਹਦੀ ਪੂਜਾ ਦੋ ਜਗ੍ਹਾ ਦੇ ਵਿੱਚ ਜਹਾਨਾਂ ਦੇ ਵਿੱਚ ਹੋਣ ਲੱਗ ਪਈ।
ਆਪਣੋ ਪੰਥ ਕਿਉਂ ਇੱਕ ਤਾਂ ਹੀ,
ਕਹਿੰਦੇ ਨੇ ਫਿਰ ਉਹਦਾ ਇੱਕ ਮਤ ਚੱਲ ਪਿਆ।
ਬਾਂਧਤ ਜੋ ਘੁੰਗਰੂ ਪਗ ਮਾਹੀ,
ਜਿਹੜੇ ਪੈਰਾਂ ਦੇ ਵਿੱਚ ਉਸਦੇ ਚੇਲੇ ਘੁੰਗਰੂ ਬੰਨਣ ਲੱਗੇ।
ਗੁਰਮਹਿ ਮੌਰੀ ਪਾਵਹਿ ਸੋਏ,
ਗਲ ਦੇ ਵਿੱਚ ਉਹ ਮੌਲੀ ਪਾ ਲੈਂਦੇ ਸਨ।
ਭੇਖ ਚੱਲਿਓ ਜਗ ਪ੍ਰਗਟ ਹੋਏ,
ਉਹਦਾ ਇਹ ਭੇਖ ਸੰਸਾਰ ਚ ਪ੍ਰਗਟ ਹੋ ਗਿਆ।
ਇਸ ਵਿਦ ਕੀਨ ਕਰਤਾਰਥ ਤਾਂ ਹੀ,
ਕਹਿੰਦੇ ਨੇ ਇਸ ਬੇਦੀ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਨਿਹਾਲ ਕੀਤਾ।
ਨਾਮ ਪਤਿਤ ਪਾਵਨ ਹੈ ਜਾਹੀ,
ਜਿਨ੍ਹਾਂ ਦਾ ਨਾਮ ਪਤਿਤ ਪਾਵਨ ਹੈ। ਪਤਿਤ ਕਹਿੰਦੇ ਨੇ ਪਾਪੀ, ਪਾਵਨ ਕਹਿੰਦੇ ਨੇ ਪਵਿੱਤਰ। ਪਤਿਤਾਂ ਤੋਂ ਪਾਵਨ ਕਰ ਦੇਣ ਵਾਲੇ ਗੁਰੂ ਨਾਨਕ, ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਟਰੈ, ਨੀਚਾ ਨੂੰ ਊਚ ਕਰ ਦੇਣ ਵਾਲਾ ਉਹ ਹਨ ਗੁਰੂ ਨਾਨਕ ਦੇਵ ਮਹਾਰਾਜ।
ਦੋਹਰਾ ਸ੍ਰੀ ਗੁਰੂ ਨਾਨਕ ਤੇ ਬਿਨਾ ਕਰੇ ਕੌਣ ਆਸ ਕਾਜ,
ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਿਨਾ ਹੋਰ ਕਿਹਦੇ ਅੰਦਰ ਤਾਕਤ ਹੈ ਜੋ ਇਹੋ ਜਿਹਾ ਕਰਮ ਕਰ ਸਕਦਾ।
ਸਾਰੇ ਨਰਕਲ ਕਾਲ ਮੈਂ ਬਡੋ ਗਰੀਬ ਨਿਵਾਜ,
ਕਲਯੁਗ ਦੇ ਵਿੱਚ ਗਰੀਬ ਨਿਵਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੋ ਜਿਹੇ ਹਜ਼ਾਰਾਂ ਲੱਖਾਂ ਕਰੋੜਾਂ ਜੀਵਾਂ ਦਾ ਉਧਾਰ ਕੀਤਾ।
ਤੇ ਗਮਣੇ ਗੁਰੂ ਅਗਾਰੀ,
ਉਥੋਂ ਗੁਰੂ ਨਾਨਕ ਦੇਵ ਮਹਾਰਾਜ ਉਧਾਰ ਕਰਕੇ ਤੇ ਫਿਰ ਅੱਗੇ ਚੱਲ ਪਏ।
ਨਰਨ ਉਧਾਰਨ ਪਰ ਉਪਕਾਰੀ,
ਕਹਿੰਦੇ ਨੇ ਲੋਕਾਂ ਦਾ ਉਧਾਰ ਕਰਨ ਵਾਸਤੇ ਤੇ ਪਰ ਉਪਕਾਰ ਪਰਾਇਆਂ ਦਾ ਭਲਾ ਕਰਨ ਵਾਸਤੇ।
ਜਿਹਾ ਟਿੱਲਾ ਹੈ ਬਾਲ ਗੁੰਦਾਈ,
ਕਹਿੰਦੇ ਨੇ ਇੱਕ ਜਗ੍ਹਾ ਟਿੱਲਾ ਆਇਆ ਬਾਲ ਗੁੰਦਾਈ ਨਾਮ ਦਾ ਟਿੱਲਾ। ਇਹ ਉਹ ਟਿੱਲਾ ਸੀ ਜਿੱਥੋਂ ਰਾਂਝੇ ਨੇ ਜੋਗ ਲਿਆ ਸੀ, ਇਹ ਉਹੀ ਟਿੱਲਾ ਸੀ।
ਜੋਗੀ ਬਹੁਤ ਰਹਿਤ ਤੇ ਥਾਈ,
ਉਥੇ ਬਹੁਤ ਸਾਰੇ ਜੋਗੀ ਸਿੱਧ ਰਹਿੰਦੇ ਸਨ।
ਗੋਰਾ ਬਾਲ ਗੁੰਦਾਈ ਸਦਨ ਮਹਿ ਬਾਜ ਸਾਲ ਮਹਿ ਬਾਜ,
ਕਹਿੰਦੇ ਨੇ ਬਾਲ ਗੁੰਦਾਈ ਜਿਹੜਾ ਟਿੱਲੇ ਦਾ ਮਾਲਕ ਸੀ, ਉਹਦੇ ਘਰ ਦੇ ਵਿੱਚ ਬਹੁਤ ਸਾਰੇ ਉਹਦੇ ਘਰ ਦੇ ਵਿੱਚ ਇੱਕ ਅਸਤਬਲ ਸੀ ਬਾਜ ਸਾਲ ਦੇ ਵਿੱਚ, ਬੜੇ ਬਾਜ ਕਹਿੰਦੇ ਨੇ ਘੋੜੇ ਨੂੰ, ਉਹਦੇ ਬਾਜ ਸਾਲ ਤੋਂ ਭਾਵ ਸਾਲਿਆ ਕਹਿੰਦੇ ਨੇ ਘਰ ਨੂੰ। ਉਹਦੇ ਅਸਤਬਲ ਦੇ ਵਿੱਚ ਬਹੁਤ ਸਾਰੇ ਸੁੰਦਰ ਤੇ ਬਹੁਤ ਕੀਮਤੀ ਘੋੜੇ ਸਨ।
ਇੱਕ ਖਜ਼ਾਨਾ ਚੀਰ ਕੋ ਪਰ ਉਪਕਾਰ ਕੇ ਕਾਜ,
ਕਹਿੰਦੇ ਨੇ ਇੱਕ ਪਾਸੇ ਬੜੇ ਬਹੁਤ ਵੱਡਾ ਇੱਕ ਉਸਨੇ ਢੇਰ ਲਗਾਇਆ ਹੋਇਆ ਸੀ ਆਪਣੇ ਘਰ ਦੇ ਵਿੱਚ ਕੱਪੜਿਆਂ ਦਾ, ਰੰਗੀਲ ਕਈ ਕਈ ਰੰਗਾਂ ਦੇ ਕੱਪੜੇ ਸਨ।
ਉੱਤਮ ਭੋਜਨ ਸੋ ਬਨਵਾਵਹਿ,
ਕਹਿੰਦੇ ਨੇ ਕਿ ਉਹ ਜਿਹੜਾ ਵੀ ਕਰਮ ਕਰਦਾ ਸੀ ਉਹ ਸਾਰਾ ਪਰਉਪਕਾਰ ਵਾਸਤੇ ਉਸਨੇ ਕੀਤਾ ਸੀ ਇਕੱਤਰ। ਫਿਰ ਉਹ ਬਹੁਤ ਸੁੰਦਰ ਬਹੁਤ ਸਵਾਦਿਸ਼ਟ ਆਪਣੇ ਡੇਰੇ ਦੇ ਵਿੱਚ ਭੋਜਨ ਬਣਵਾਉਂਦਾ ਸੀ।
ਜੋ ਤੈ ਜਾਏ ਸਭਨ ਕੋ ਖਵਾਵਹਿ,
ਜਿਹੜਾ ਵੀ ਮਨੁੱਖ ਉਹਦੇ ਡੇਰੇ ਦੇ ਅੱਗੋ ਲੰਘਦਾ ਸੀ ਉਹ ਸਾਰਿਆਂ ਨੂੰ ਪਵਿੱਤਰ ਭੋਜਨ ਛਕਾ ਕੇ ਤ੍ਰਿਪਤ ਕਰਦਾ ਸੀ।
ਸੁੰਦਰ ਮੰਦਰ ਮੈਂ ਬਿਸਰਾਮਾ,
ਬਹੁਤ ਸੁੰਦਰ ਉਹਨੇ ਘਰ ਬਣਾਏ ਹੋਏ ਸਨ ਤੇ ਲੋਕਾਂ ਨੂੰ ਆਉਣ ਜਾਣ ਵਾਲੇ ਥੱਕੇ ਹੋਏ ਰਾਹੀਆਂ ਨੂੰ ਉੱਥੇ ਵਿਸਰਾਮ ਕਰਵਾਉਂਦਾ ਸੀ।
ਨਗਨ ਦੇਖ ਪਟ ਦੀ ਅਭਿਰਾਮਾ,
ਜੇ ਕਿਸੇ ਨੂੰ ਨਗਨ ਨੰਗਾ ਦੇਖਦਾ ਸੀ ਤੇ ਉਹਨੂੰ ਕੱਪੜੇ ਵੀ ਦਿੰਦਾ ਸੀ।
ਪੰਥ ਚਲਤ ਸ਼ਰਮ ਜੋ ਹੋਏ ਜਾਵੇ,
ਮਾਰਗ ਦੇ ਵਿੱਚ ਜਾਂਦਿਆਂ ਜਾਂਦਿਆਂ ਅਗਰ ਕੋਈ ਰਾਈ ਬਹੁਤ ਹੀ ਥੱਕ ਜਾਂਦਾ ਸੀ,
ਭੇਜ ਤਰੰਗ ਤਾਹੀਂ ਚੜਵਾਵੇ,
ਜਦੋਂ ਉਹਨੂੰ ਪਤਾ ਲੱਗਦਾ ਸੀ ਤੇ ਆਪਣੇ ਅਸਤਬਲ ਦੇ ਵਿੱਚੋਂ ਇੱਕ ਬੜਾ ਸੁੰਦਰ ਘੋੜਾ ਦੇ ਕੇ ਘੋੜਾ ਭੇਜ ਦਿੰਦਾ ਸੀ ਤੇ ਘੋੜੇ ਦੇ ਉੱਤੇ ਬਿਠਵਾ ਕੇ ਲਿਆਉਂਦਾ ਸੀ।
ਨਿਤ ਉਪਕਾਰ ਕਰਨ ਅਭਿਲਾਖੀ,
ਉਹਦੇ ਮਨ ਦੇ ਵਿੱਚ ਇੱਕੋ ਇੱਛਾ ਸੀ ਕਿ ਰੋਜ਼ ਪਰਉਪਕਾਰ ਭਲਾ ਕਰਾਂ।
ਜਿਉਂ ਅਗਣੀ ਪਰ ਸਫਲਿਓ ਸਾਖੀ,
ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ ਉਹਦੇ ਭਲੇ ਦੇ ਉੱਤੇ ਉਦਾਹਰਣ ਦਿੰਦੇ ਨੇ। ਇਹੋ ਜਿਹਾ ਭਲਾ ਸੀ ਜਿਵੇਂ ਅਵਨੀ ਕਹਿੰਦੇ ਨੇ ਧਰਤੀ ਨੂੰ, ਧਰਤੀ ਦੇ ਉੱਤੇ ਸਾਖੀ ਤੋਂ ਭਾਵ ਹੈ ਕਿ ਇੱਕ ਫਲਾਂ ਦੇ ਨਾਲ ਲੱਦਿਆ ਹੋਇਆ ਰੁੱਖ, ਲੋਕ ਉਹਨੂੰ ਇੱਟ ਮਾਰਦੇ ਨੇ ਤੇ ਉਹ ਅੰਬ ਦਾ ਫਲ ਦੇ ਦਿੰਦਾ ਹੈ। ਜਿਹੜਾ ਰੁੱਖ ਲੱਦਿਆ ਹੁੰਦਾ ਉਹ ਸਾਨੂੰ ਫਲ ਦਿੰਦਾ ਹੈ ਹਰ ਟਾਈਮ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਲੋਭ ਤੋਂ। ਤੇ ਇਹ ਜਿਹੜਾ ਸੀ ਇਹਦਾ ਵੀ ਬਿਰਤੀ ਇਹੀ ਸੀ ਕਿ ਜਗਤ ਦਾ ਭਲਾ ਕੀਤਾ ਜਾਵੇ,
ਡੇਰੇ ਕੇ ਜਾਏ ਸਮੀਪਾ,
ਉਹਦੇ ਡੇਰੇ ਦੇ ਕੋਲ ਜਾ ਕੇ
ਬੈਠ ਰਹੇ ਬੇਦੀ ਕੁਲ ਦੀਪਾ,
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇੜੇ ਜਾ ਕੇ ਬੈਠ ਗਏ।
ਬਾਲ ਗੁਦਾਈ ਜਬ ਸੁਧ ਹੋਈ,
ਕਹਿੰਦੇ ਨੇ ਬਾਲ ਗੁਦਾਈ ਨੂੰ ਪਤਾ ਲੱਗਿਆ ਕਿ ਦੋ ਫਕੀਰ ਆਏ ਹਨ, ਸੰਤ ਆਏ ਹਨ,
ਬਹਿਰ ਅਤੀਤ ਬੈਠ ਰਹੇ ਦੋਈ,
ਦੋ ਅਤੀਤ ਤੋਂ ਭਾਵ ਹੁੰਦਾ ਸਾਧੂ, ਦੋ ਬੈਰਾਗੀ ਸਾਧੂ ਸੰਤ ਬੈਠੇ ਹਨ,
ਨਹੀਂ ਅਗਾਰੀ ਆਵਤ ਸੋ,
ਉਹ ਮੇਰੇ ਘਰ ਦੇ ਵਿਚ ਨਹੀਂ ਆਉਂਦੇ, ਉਹ ਬਾਹਰ ਹੀ ਬੈਠੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਸੀ, ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਕਿਸੇ ਨਗਰ ਦੇ ਵਿਚ ਨਹੀਂ ਸਨ ਜਾਂਦੇ। ਤੇ ਬਾਲ ਗੁਦਾਈ ਦੇ ਮਨ ਚ ਮੜਾ ਮੜਾ ਹੰਕਾਰ ਸੀ ਕਿ ਇਤਨੇ ਸੋਹਣੇ ਘੋੜੇ ਨੇ, ਮੈਂ ਇਤਨੀ ਸੇਵਾ ਕਰ ਰਿਹਾ, ਉਹਦਾ ਮਾਨ ਦੂਰ ਕਰਨ ਆਏ ਹਨ, ਤੇ ਗੁਰੂ ਨਾਨਕ ਦੇਵ ਮਹਾਰਾਜ ਬਾਹਰ ਬੈਠ ਗਏ, ਅੰਦਰ ਨਹੀਂ ਗਏ।
ਜੋਗੀ ਤਬੇ ਬੁਲਾਏ ਦੋ,
ਉਸ ਬਾਲ ਗੁੰਦਾਈ ਨੇ ਦੋ ਜੋਗੀਆਂ ਨੂੰ ਸਦਨਾ ਕੀਤਾ,
ਕਹਿਓ ਤਨੇ ਕੋ ਆਨੋ ਜਾਈ,
ਕਹਿਣ ਲੱਗਾ ਜੋਗੀਆਂ ਨੂੰ ਕਿ ਉਹ ਜੋ ਦੋ ਸਾਧ ਸੰਤ ਮਹਾਂਪੁਰਸ਼ ਬਾਹਰ ਬੈਠੇ ਨੇ ਉਹਨਾਂ ਨੂੰ ਸੱਦ ਕੇ ਸਤਿਕਾਰ ਦੇ ਨਾਲ ਲੈ ਕੇ ਆਓ।
ਪਹੁੰਚੇ ਸੋ ਸ੍ਰੀ ਗੁਰਜੇ ਥਾਈ,
ਉਹ ਦੋਵੇਂ ਜੋਗੀ ਉੱਥੇ ਚੱਲ ਕੇ ਪਹੁੰਚ ਗਏ ਜਿੱਥੇ ਜਗਤ ਗੁਰੂ ਬਾਬਾ ਨਾਨਕ ਬੈਠੇ ਸਨ।
ਹੋਰਾ ਚਲੋ ਅਤੀਤੋ ਉੱਠਿਆ ਬਾਲ ਗੁੰਦਾਈ ਥਾਨ,
ਕਹਿਣ ਲੱਗੇ ਕਿ ਬਾਲ ਗੁੰਦਾਈ ਦਾ ਬੜਾ ਪਵਿੱਤਰ ਸਥਾਨ ਹੈ, ਸਾਧੂਆਂ ਸੰਤਾਂ ਦੇ ਰਹਿਣ ਦੇ ਲਈ ਹੈ, ਹੇ ਸਾਧੂ ਮਹਾਂਪੁਰਸ਼ੋ ਉੱਠ ਕੇ ਉੱਥੇ ਚੱਲੋ।
ਬੈਠਣ ਕੋ ਮੰਦਿਰ ਭਲੇ ਸੁਖ ਸੋਵੈ ਉਗਜੁਰਾਨ,
ਉੱਥੇ ਰਹਿਣ ਦੇ ਵਾਸਤੇ ਬੜੇ ਸੋਹਣੇ ਘਰ ਨੇ ਤੇ ਉੱਥੇ ਰਾਤ ਬਿਤਾਉਣ ਵਾਸਤੇ ਬਹੁਤ ਚੰਗੇ ਬਸਤਰ ਮਿਲਦੇ ਨੇ, ਭੋਜਨ ਖਾਣਾ ਮਿਲਦਾ ਹੈ।
ਜੋ ਭਈ ਸ੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿਣ ਲੱਗੇ,
ਜੇ ਬੈਠੇ ਤੇ ਰਹਿਣ ਬਿਤਾਵੇ,
ਅਸੀਂ ਕਿਤੇ ਵੀ ਚੱਲ ਕੇ ਨਹੀਂ ਜਾਂਦੇ, ਜਿੱਥੇ ਪ੍ਰਮਾਤਮਾ ਸਾਨੂੰ ਬਿਠਾ ਦਿੰਦਾ ਹੈ ਅਸੀਂ ਉੱਥੇ ਬੈਠੇ ਬੈਠੇ ਹੀ ਰਹਿਣ ਗੁਜ਼ਾਰ ਦਿੰਦੇ ਹਾਂ।
ਕਹੀਏ ਨਿਤ ਅਤੀਤ ਕੋ ਐਸੀ,
ਕਹਿੰਦੇ ਨੇ ਸਾਧੂ ਦੀ ਬਿਰਤੀ ਵੀ ਇਹ ਚਾਹੀਦੀ ਹੈ, ਮਹਿਲਾਂ ਦੇ ਵਿੱਚ ਸਾਧੂ ਨੂੰ ਨਹੀਂ ਜਾਣਾ ਚਾਹੀਦਾ, ਜਿੰਨਾ ਵੀ ਹੋ ਸਕੇ ਗਰੀਬ ਦੀ ਕੁਟੀਆ ਚ ਇੱਕ ਪਾਸੇ ਜਾਣਾ ਚਾਹੀਦਾ ਹੈ।
ਆਏ ਜੋ ਬਣੇ ਬਿਤਾਵੇ ਤੈਸੀ,
ਕਹਿੰਦੇ ਨੇ ਜਿਵੇਂ ਦੀ ਸਾਡੇ ਉੱਤੇ ਪ੍ਰਮਾਤਮਾ ਹੁਕਮ ਕਰਦਾ ਹੈ, ਜੰਗਲ ਦੇ ਵਿੱਚ, ਪਹਾੜਾਂ ਦੇ ਵਿੱਚ, ਕੰਦਰਾਂ ਦੇ ਵਿੱਚ, ਜਿੱਥੇ ਵੀ ਉਹ ਹੁਕਮ ਕਰ ਦੇਵੇ ਸਾਡੇ ਤੇ ਬਣ ਆਉਂਦੀ ਹੈ, ਉਹ ਪ੍ਰਮਾਤਮਾ ਦੀ ਕ੍ਰਿਤ, ਅਸੀਂ ਉੱਥੇ ਹੀ ਰਹਿੰਦੇ ਹਾਂ, ਅਸੀਂ ਕੋਈ ਉਹਦੇ ਹੁਕਮ ਦੀ ਹੁਕਮ ਨੂੰ ਅਸੀਂ ਮੋੜਦੇ ਨਹੀਂ, ਉਹਦੇ ਹੁਕਮ ਚ ਉੱਥੇ ਹੀ ਰਾਤ ਬਤੀਤ ਕਰਦੇ ਹਾਂ।
ਬਾਲ ਗੁੰਦਾਈ ਢਿੱਗ ਪਨ ਜਾਏ,
ਕਹਿੰਦੇ ਨੇ ਉਹ ਦੋਵੇਂ ਜੋਗੀ ਫਿਰ ਬਾਲ ਗੁੰਦਾਈ ਦੇ ਕੋਲ ਚਲੇ ਗਏ ਵਾਪਸ।
ਜਾਏ ਬਤਾਇਓ ਨਹਿ ਸੋ ਆਏ,
ਦੋਵਿਆਂ ਨੇ ਜਾ ਕੇ ਬੇਨਤੀ ਕੀਤੀ ਕਿ ਬਾਲ ਗੁੰਦਾਈ ਉਹ ਦੋਵੇਂ ਸੰਤ ਨਹੀਂ ਆਉਂਦੇ, ਉਹ ਬਹੁਤ ਪਹੁੰਚੇ ਮਹਾਂਪੁਰਸ਼ ਲੱਗਦੇ ਹਨ, ਉਹ ਕਹਿੰਦੇ ਨੇ ਅਸੀਂ ਜਿੱਥੇ ਬੈਠ ਜਾਈਏ ਉੱਥੋਂ ਕਦੀ ਉੱਠੇ ਨਹੀਂ, ਅਸੀਂ ਪ੍ਰਮਾਤਮਾ ਦੇ ਹੁਕਮ ਚ ਮਹਿਲਾਂ ਚ ਨਹੀਂ ਜਾਂਦੇ, ਅਸੀਂ ਤੇ ਉਜਾੜ ਦੇ ਵਿੱਚ ਹੀ ਪ੍ਰਮਾਤਮਾ ਦੇ ਮਹਿਲ ਸਮਝ ਕੇ, ਸਾਰੀ ਧਰਤੀ ਨੂੰ ਉਹਦਾ ਮਹਿਲ ਸਮਝ ਕੇ ਤੇ ਜੀਵਨ ਬਤੀਤ ਕਰਦੇ ਹਾਂ।
ਕਿਉਂ ਸੁਣੇ ਆਪ ਤਾਂ ਚੱਲੇ ਆਇਓ,
ਇਸ ਤਰ੍ਹਾਂ ਦੇ ਬਚਨ ਜਦੋਂ ਸੁਣੇ ਤੇ ਬਾਲ ਮੁਦਾਈ ਸਮਝ ਗਿਆ ਕੋਈ ਪੂਰਨ ਮਹਾਂਪੁਰਸ਼ ਹਨ,
ਜੇ ਥਲ ਬੈਠਿਓ ਪ੍ਰਭੂ ਸੁਹਾਇਓ,
ਉਹ ਆਪ ਚੱਲ ਕੇ ਉੱਥੇ ਆ ਗਿਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਹੋਏ ਬੜੇ ਸੋਹਣੇ ਲੱਗ ਰਹੇ ਸਨ।
ਆਦਰ ਜੁਤ ਮੁਖ ਬਚਨ ਉਚਾਰੇ,
ਕਹਿੰਦੇ ਨੇ ਬੜੇ ਸਤਿਕਾਰ ਦੇ ਨਾਲ ਨਿਮਰ ਹੋ ਕੇ ਉਹਨੇ ਬਚਨ ਕਹਿਣੇ ਕੀਤੇ।
ਚਲੋ ਅਤੀਤ ਸੰਗ ਹਮਾਰੇ,
ਕਹਿਣ ਲੱਗਾ ਹੇ ਮਹਾਰਾਜ ਜੀ ਮਹਾਂਪੁਰਸ਼ੋ ਕਿਰਪਾ ਕਰੋ, ਮੇਰੇ ਨਾਲ ਚੱਲਣਾ ਕਰੋ।
ਆਵਤ ਮੇਘ ਘਟਾ ਬਰਖਾਵੇ,
ਉਹਨੇ ਉੱਪਰ ਦੇਖਿਆ, ਕਹਿਣ ਲੱਗਾ ਹੇ ਪਾਤਸ਼ਾਹ ਜੀ, ਹੇ ਪ੍ਰਭੂ ਜੀ, ਉੱਤੇ ਘਟਾ ਚੜ ਕੇ ਆ ਗਈ ਹੈ, ਕਾਲੀ ਤੇ ਮੀਂਹ ਪੈਣ ਵਾਲਾ ਹੈ।
ਮੰਦਰ ਮੈਂ ਸੁਖ ਨਿਸਾਬ ਹਾਵੇ,
ਤੁਸੀਂ ਮੇਰੇ ਘਰ ਜਾ ਕੇ ਬੜੇ ਆਰਾਮ ਤੇ ਇਤਫਾਕ ਦੇ ਨਾਲ ਰਾਤ ਬਤੀਤ ਕਰੋ।
ਦੋਹਰਾ ਸ੍ਰੀ ਗੁਰੂ ਕਹੇ ਅਤੀਤ ਹਮ ਐਸੇ ਬਨ ਹੈ ਆਏ,
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਅਸੀਂ ਇਹੋ ਜੇ ਸਾਧੂ ਹਾਂ, ਪ੍ਰਮਾਤਮਾ ਦੇ ਹੁਕਮ ਚ ਰਹਿਣ ਵਾਲੇ, ਜਿਹੋ ਜੀ ਸਾਡੇ ਉੱਤੇ ਬਣ ਆਉਂਦੀ ਹੈ, ਜੇ ਧੁੱਪ ਹੈ ਤਾਂ ਧੁੱਪ ਵੀ ਕਬੂਲ, ਪ੍ਰਤੀਕਸ਼ਾ ਇੱਕ ਗੁਣ ਹੁੰਦਾ ਹੈ, ਛੇ ਤਰ੍ਹਾਂ ਦੀ ਸੰਪਤੀ ਦੇ ਵਿੱਚੋਂ ਸੰਮ, ਦਮ, ਸ਼ਰਧਾ, ਸਮਾਧਾਨ, ਉਪਰਾਮ ਅਤੇ ਪ੍ਰਤੀਕਸ਼ਾ। ਪ੍ਰਤੀਕਸ਼ਾ ਦਾ ਭਾਵ ਹੁੰਦਾ ਹੈ ਸਰਦੀ, ਗਰਮੀ, ਸੁੱਖ, ਦੁੱਖ, ਹਰਖ, ਸੋਗ, ਨਫਾ, ਨੁਕਸਾਨ, ਜੀਵਨ, ਮਰਨਮ, ਮਰਨ, ਬੁਢਾਪਾ, ਜਵਾਨੀ, ਸਾਰਿਆਂ ਨੂੰ ਇੱਕ ਕਰਕੇ ਜਾਣ ਲੈਣਾ, ਦੁਵੈਦ ਦੇ ਵਿੱਚ ਨਹੀਂ ਵੰਡੀਨਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਅਸੀਂ ਸੂਰਜ ਦੀ ਧੁੱਪ ਨੂੰ ਤੇ ਅਸੀਂ ਬੱਦਲਾਂ ਦੀ ਵਰਖਾ ਨੂੰ ਇੱਕ ਕਰਕੇ ਜਾਣਨੇ ਆ, ਸਾਡੇ ਉੱਤੇ ਕੋਈ ਅਸਰ ਨਹੀਂ ਪੈਂਦਾ।
ਦੁੱਖ ਸੁੱਖ ਸਮੁਰ ਜਾਣ ਕੇ ਸਮਾਂ ਦੇਤ ਗੁਜਰਾਏ,
ਸੁੱਖ ਅਤੇ ਦੁੱਖ ਨੂੰ ਅਸੀਂ ਇੱਕ ਅਵਸਥਾ ਚ ਦੇਖਨੇ ਆ, ਸੁੱਖ ਦੇਖ ਕੇ ਬਹੁਤੇ ਉਛਾਲ ਚ ਨਹੀਂ ਹੁੰਦੇ, ਸੁਖੀ ਨਹੀਂ ਹੁੰਦੇ, ਤੇ ਜੇ ਦੁੱਖ ਆ ਜਾਵੇ ਅਸੀਂ ਦੁਖੀ ਨਹੀਂ ਹੁੰਦੇ। ਇਹ ਸੰਸਾਰ ਦੇ ਉਤਾਰ ਚੜਾਵ ਦੇ ਨਾਲ ਅਸੀਂ ਆਪਣੇ ਮਨ ਨੂੰ ਨਹੀਂ ਡੁਲਾਂਦੇ। ਸੰਸਾਰੀ ਦਾ ਕੀ ਫਰਕ ਹੈ, ਅਸੀਂ ਜਦੋਂ ਦੁੱਖ ਹੁੰਦਾ ਹੈ ਜਦੋਂ ਧਨ ਆਉਂਦਾ ਹੈ ਜਬ ਕਿਛ ਪਾਵੇ ਤਾਂ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਧਨ ਆ ਗਿਆ ਬੜੀ ਖੁਸ਼ੀ ਮਾਇਆ ਗਈ ਰੋਵਣ ਲਗਤ ਹੈ ਦੇਖੇ ਦੇਖੇ ਸੁਣਿਆ ਬੋਲੇ ਦੋਹਰਿਓ ਫੁਰਤ ਹੈ ਮਾਟੀ ਕਾ ਪੁੱਤਰ ਕੈਸਾ ਨਚਤ ਹੈ ਭਗਤ ਰਵਿਦਾਸ ਤਾਂ ਕਹਿੰਦੇ ਨੇ ਦੇਖਦਾ ਹੈ ਸੁਣਦਾ ਹੈ ਸਾਰੇ ਕਾਰਜ ਕਰਦਾ ਹੈ ਮਿੱਟੀ ਦਾ ਪੁਤਲਾ ਇਨਸਾਨ ਕਿਵੇਂ ਫਿਰਦਾ ਹੈ ਕਿਵੇਂ ਦੌੜਦਾ ਹੈ ਸੁਭਾਅ ਪ੍ਰਗਟ ਕੀਤਾ ਮਨੁੱਖ ਦਾ ਭਗਤ ਰਵਿਦਾਸ ਨੇ ਮਾਇਆ ਗਈ ਤਬ ਰੋਵਣ ਲਗਤ ਹੈ ਧਨ ਜਾਂਦਾ ਨਾਲ ਇਹਦਾ ਸਾਰੇ ਦਾ ਸਾਰਾ ਚੈਨ ਚਲਾ ਜਾਂਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਫਕੀਰੋ ਅਸੀਂ ਸੰਸਾਰ ਦੇ ਸੁਭਾਅ ਚ ਜੀਵਨ ਬਤੀਤ ਨਹੀਂ ਕਰਦੇ ਪਰਮਾਤਮਾ ਸੁਖ ਦੇ ਦੇਵੇ ਉਹਦੇ ਸੁਖ ਨੂੰ ਹੱਸ ਕੇ ਕਬੂਲ ਜੇ ਉਹ ਦੁੱਖ ਦੇ ਦੇਵੇ ਤੇ ਅਸੀਂ ਦੁੱਖ ਨੂੰ ਵੀ ਹੱਸ ਕੇ ਕਬੂਲ ਕਰਨੇ ਆ ਅਸੀਂ ਦੁਵਿਧਾ ਚ ਨਹੀਂ ਪੈਂਦੇ ਜੇ ਪਰਮਾਤਮਾ ਨੇ ਮੀਂਹ ਲਿਆਉਣਾ ਹੈ ਉਹ ਰੱਖਿਆ ਵੀ ਆਪ ਹੀ ਕਰੇਗਾ ਤੇ ਗੁਰਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਉਹਦੇ ਨਾਲ ਬਚਨ ਕਰਦੇ ਹਨ ਤੇ ਇਹ ਗੁਰਦੇਵ ਪਾਤਸ਼ਾਹ ਜੀ ਦੀ ਸਿੱਖਿਆ ਹੈ ਕਿ ਸਦਾ ਬਰਾਬਰ ਰਹਿਣਾ ਚਾਹੀਦਾ ਸੁੱਖ ਦੇ ਵਿੱਚ ਬਹੁਤਾ ਉਛਾਲ ਚ ਨਾ ਆਵੋ ਕਿਉਂਕਿ ਦੁੱਖ ਵੀ ਨਾਲ ਜੁੜਿਆ ਪਤਾ ਨੀ ਕਦੋਂ ਆ ਜਾਵੇ ਤੇ ਤਿਆਰੀ ਚ ਰਹਿਣਾ ਚਾਹੀਦਾ ਕਿ ਸਦਾ ਦੁੱਖ ਦੇ ਵਿੱਚ ਦੁਖੀ ਨਹੀਂ ਹੋਣਾ ਚਾਹੀਦਾ ਸਮਦ੍ਰਿਸ਼ਟ ਰਹਿਣਾ ਚਾਹੀਦਾ ਹੈ ਇਹ ਗੁਰਦੇਵ ਪਾਤਸ਼ਾਹ ਜੀ ਦਾ ਉਪਦੇਸ਼ ਅੱਗੇ ਦੀ ਕਥਾ ਆਪ ਜੀ ਪਰਸੋਂ ਦੇ ਦੀਵਾਨ ਦੇ ਵਿੱਚ ਪ੍ਰਸੰਗਾਂ ਅੱਗੇ ਦੇ ਪ੍ਰਸੰਗ ਸਰਵਣ ਕਰਿਆ ਜੇ ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾ ਲੇਖਿਮਾ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।